जब सिंह कोड़ा तोरिया और सगुन पयो चंग बिच बरेती जा खड़ो अद दरिया वै लंग।
वाहिगुरु जी का खालसा, वाहिगुरु जी की फतेह। धर्म रक्षक वैराग दी मूरत तन तन साहिब श्री गुरु तेग बहादुर पातशाह जी तिना दे पावन पवित्र अस्थान गुरुद्वारा श्री दुख निवारण साहिब विखे चवर शतर तखत दे मालक दस पातशाहियों के आत्मक स्वरूप शब्दाय अवतार धन धन साहिब श्री गुरु ग्रंथ साहिब पातशाह जी दे पावन पवित्र हजूरी अंदर पिछले पैर दे सजे हुए सुंदर सचखंड दीवाना दे विच जुड़ बैठी गुरु सवारी गुरु खालसा साध संगत जीओ बड़भागे हो जो नेता प्रात गुरु दरबार दियां हाजरियां भर के अमृतमय बाणी नूं सरवण करके अपने जीवन दियां घड़ियां नूं सफल बना रहे हो। गुरु घर दे कीर्तनियां पासों आप जी ने हुणे अमृतमय बाणी दे कीर्तन सरवण कीते हन, उपरंत समा बनिया है चल रही लड़ीवार गुरु के खालसे दे इतिहास दी विचार दा। अज शब्दाय अवतार धन धन साहिब श्री गुरु ग्रंथ साहिब पातशाह जी का पहला प्रकाश पुरब आप सिख संगतां बड़ी भावना ते शरदा दे नाल मनाते हुए गुरचरणा दे विच जुड़ बैठे हो। अज दे दिन श्री राम सर साहिब पावन अस्थान विखे धन धन साहिब श्री गुरु ग्रंथ साहिब पातशाह जी की संपादना करके श्री हरिमंदर साहिब विखे प्रकाश किया गया। क्योंकि हर धर्म का जड़ा मूल रूप है, हर धर्म का जो मूल धुरा है, वो उस धर्म का धर्म ग्रंथ हुंदा है। धर्म ग्रंथ तो बिना धर्म संभव ही नहीं। धर्म ग्रंथ तो बिना इउं होवेगा मानो जिवें कानून दियां पुस्तकां तो बिना अदालतां, सुरां तो बिना संगीत, रंगां तो बिना चित्रकारी। इस करके ਹਰ ਧਰਮ ਦਾ ਆਪਣਾ ਆਪਣਾ ਗ੍ਰੰਥ ਹੈ। ਵਿਸ਼ਵ ਦੇ ਅੰਦਰ ਜਿਤਨੇ ਵੀ ਧਰਮ ਗ੍ਰੰਥ ਹਨ, ਉਹਨਾਂ ਧਰਮ ਗ੍ਰੰਥਾਂ ਦੇ ਵਿੱਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਵਿਲੱਖਣ ਗ੍ਰੰਥ ਹਨ। ਸਾਰੇ ਧਰਮਾਂ ਦੇ ਗ੍ਰੰਥ ਸਤਿਕਾਰਯੋਗ ਹਨ, ਪਰ ਸਾਰੇ ਗ੍ਰੰਥਾਂ ਦੇ ਵਿੱਚੋਂ ਆਦਿ ਗ੍ਰੰਥ ਕਿਉਂ ਵਿਲੱਖਣ ਹਨ? ਇਹ ਇਸ ਕਰਕੇ ਕਿ ਅੱਜ ਤੱਕ ਕਿਸੇ ਵੀ ਧਰਮ ਗ੍ਰੰਥ ਨੂੰ ਗੁਰੂ ਦੀ ਉਪਾਧੀ ਪ੍ਰਾਪਤ ਨਹੀਂ ਹੋਈ। ਕੇਵਲ ਤੇ ਕੇਵਲ ਆਦਿ ਸ੍ਰੀ ਗ੍ਰੰਥ ਹਨ ਜਿਨ੍ਹਾਂ ਨੂੰ ਗੁਰੂ ਦੀ ਉਪਾਧੀ ਹੋਈ, ਜਿਨ੍ਹਾਂ ਨੂੰ ਆਪਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿ ਕੇ ਬੁਲਾਉਂਦੇ ਹਾਂ, ਨਮਸਕਾਰ ਕਰਦੇ ਹਾਂ। ਅੱਜ ਤੱਕ ਕਿਸੇ ਵੀ ਧਰਮ ਗ੍ਰੰਥ ਦਾ ਇਸ ਤਰ੍ਹਾਂ ਪ੍ਰਕਾਸ਼ ਨਹੀਂ ਹੁੰਦਾ ਜਿਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਉੱਪਰ ਚੰਦੋਆ ਸਾਹਿਬ ਲਗਾਇਆ ਜਾਂਦਾ ਹੈ, ਸੋਹਣੇ ਮੰਜੀ ਸਾਹਿਬ ਲਗਾ ਕੇ ਸੋਹਣੇ ਵਸਤਰ ਸ਼ਸਤਰ ਸਜਾਏ ਜਾਂਦੇ ਹਨ, ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਤਖਤਾਂ ਤੇ ਪ੍ਰਕਾਸ਼ ਹੁੰਦੇ ਹਨ, ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮਨਾਮਾ ਲਿਆ ਜਾਂਦਾ ਹੈ। ਇਹ ਇਸ ਕਰਕੇ ਵੀ ਵਿਲੱਖਣ ਹੈ, ਬਾਕੀ ਧਰਮ ਗ੍ਰੰਥ ਜੋ ਲਿਖੇ ਗਏ ਆਪਾਂ ਬਾਈਬਲ ਦੀ ਗੱਲ ਕਰੀਏ ਤੇ ਈਸਾ ਮਸੀਹ ਤੋਂ ਬਾਅਦ ਬਾਈਬਲ ਲਿਖੀ ਗਈ, ਕੁਰਾਨ ਹਜ਼ਰਤ ਮੁਹੰਮਦ ਸਾਹਿਬ ਤੋਂ ਬਾਅਦ ਲਿਖਿਆ ਗਿਆ, ਰਮਾਇਣ ਇਹ ਸ਼੍ਰੀ ਰਾਮ ਚੰਦਰ ਜੀ ਦੇ ਜਨਮ ਤੋਂ ਬਹੁਤ ਸਮਾਂ ਪਹਿਲਾਂ ਵਾਲਮੀਕ ਜੀ ਨੇ ਲਿਖ ਦਿੱਤੀ ਸੀ, ਪਰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਕਾਲ ਦੇ ਦੌਰਾਨ ਲਿਖੇ ਗਏ। ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੇ ਸਮੇਂ ਦੌਰਾਨ ਆਪ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪਾਦਨਾ ਕੀਤੀ। ਤਿੰਨ ਕਾਰਨ ਸਨ ਸੰਪਾਦਨਾ ਕਰਨ ਦੀ ਕਿਉਂ ਲੋੜ ਪਈ, ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਉਸ ਆਪਣੇ ਸਮੇਂ ਦੌਰਾਨ ਸ਼ਬਦ ਗੁਰੂ ਦਾ ਇਸ਼ਾਰਾ ਕਰ ਦਿੱਤਾ ਸੀ। ਜਦੋਂ ਸਿੱਧਾਂ ਦੇ ਨਾਲ ਵਿਚਾਰ ਚਰਚਾ ਹੋਈ, ਸਿੱਧ ਗੋਸ਼ਟ ਦੇ ਅੰਦਰ ਆਪਾਂ ਪੜ੍ਹਦੇ ਸੁਣਦੇ ਹਾਂ, ਜਦੋਂ ਸਿੱਧਾਂ ਨੇ ਪੁੱਛਣਾ ਕੀਤਾ ਕਿ ਤੇਰਾ ਕਵਨ ਗੁਰੂ ਜਿਸਕਾ ਤੂੰ ਚੇਲਾ, ਉੱਤਰ ਸੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਦਾ ਸ਼ਬਦ ਗੁਰੂ ਸੁਰਤ ਧੁਨ ਚੇਲਾ, ਮੇਰਾ ਗੁਰੂ ਸ਼ਬਦ ਹੈ ਤੇ ਉਸ ਸ਼ਬਦ ਦੇ ਮੇਰਾ ਸਰੀਰ ਚੇਲਾ ਨਹੀਂ, ਮੇਰੀ ਸੁਰਤ ਜਿਹੜੀ ਚੇਲਾ ਹੈ, ਕਿਉਂਕਿ ਸੁਰਤ ਨੂੰ ਸ਼ਬਦ ਦੇ ਨਾਲ ਜੋੜਨਾ ਪਵੇਗਾ। ਤੋ ਇਸ਼ਾਰਾ ਕਰ ਦਿੱਤਾ। ਫਿਰ ਪ੍ਰਸ਼ਨ ਆਉਂਦਾ ਕਿ 10 ਜਾਮਿਆਂ ਦੀ ਕੀ ਲੋੜ ਪਈ, ਕਿਉਂਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੁਰੇ ਜਾ ਰਹੇ ਸਨ, ਚਲਦਿਆਂ ਚਲਦਿਆਂ ਰਸਤੇ ਦੇ ਵਿੱਚ ਇੱਕ ਜਗ੍ਹਾ ਤੇ ਪਹੁੰਚੇ ਜਿੱਥੇ ਬਹੁਤ ਚਿੱਕੜ ਸੀ, ਬਦਬੂ ਆ ਰਹੀ ਸੀ, ਉਹ ਚਿੱਕੜ ਦੇ ਵਿੱਚ ਬਾਟਾ ਸੁੱਟ ਦਿੱਤਾ ਤੇ ਹੁਣ ਪਹਿਲਾਂ ਪੁੱਤਰਾਂ ਨੂੰ ਕਿਹਾ ਕਿ ਤੁਸੀਂ ਇਹ ਬਾਟਾ ਕੱਢ ਕੇ ਲੈ ਆਵੋ। ਪੁੱਤਰਾਂ ਨੇ ਜਵਾਬ ਦੇ ਦਿੱਤਾ, ਕਹਿਣ ਲੱਗੇ ਤਾਂ ਕਮੀਆਂ ਦਾ ਕੰਮ ਹੈ ਚਿੱਕੜ ਦੇ ਵਿੱਚ ਵੜ ਕੇ ਬਾਟਾ ਕੱਢ ਕੇ ਲਿਆਉਣਾ, ਸਾਡਾ ਕੰਮ ਨਹੀਂ, ਕਮੀਆਂ ਨੂੰ ਕਹੋ ਕੱਢ ਕੇ ਲਿਆ ਦੇਣਗੇ ਨੌਕਰਾਂ ਨੂੰ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕੁਛ ਹੋਰ ਬਾਕੀ ਸਿੱਖਾਂ ਨੂੰ ਵੀ ਕਿਹਾ, ਉਹਨਾਂ ਦੇ ਵਿੱਚੋਂ ਕੇਵਲ ਭਾਈ ਲਹਿਣਾ ਜੀ ਹੀ ਖਰੇ ਉਤਰੇ, ਉਹਨਾਂ ਨੇ ਚਿੱਕੜ ਦੇ ਵਿੱਚ ਵੜ ਕੇ ਉਹ ਬਾਟਾ ਕੱਢ ਲਿਆਂਦਾ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਇਸ ਕੌਮ ਨੂੰ ਤਿਆਰ ਕਰਨ ਦੇ ਲਈ 10 ਜਾਮੇ ਧਾਰਨ ਕਰਨੇ ਪੈਣਗੇ। ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਜਦੋਂ ਵੀ ਆਪਣੇ ਪ੍ਰਚਾਰਕ ਦੌਰਿਆਂ ਤੇ ਜਾਂਦੇ, ਚਾਰ ਉਦਾਸੀਆਂ ਕੀਤੀਆਂ, ਜਿੱਥੇ ਵੀ ਵਿਚਰਦੇ, ਜਿੱਥੋਂ ਵੀ ਭਗਤਾਂ ਭਗਤ ਸਾਹਿਬਾਨ ਦੀ ਬਾਣੀ ਪ੍ਰਾਪਤ ਹੁੰਦੀ, ਉਹ ਬਾਣੀ ਇਕੱਤਰ ਕਰਕੇ ਲੈ ਆਉਂਦੇ, ਜਿਹੜੀ ਬਾਣੀ ਸਤਿਗੁਰੂ ਪਾਤਸ਼ਾਹ ਜੀ ਆਪ ਰਚਦੇ, ਹਰ ਵਕਤ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਕੋਲ ਇੱਕ ਪੋਥੀ ਹੋਇਆ ਕਰਦੀ ਸੀ, ਉਸ ਪੋਥੀ ਦੇ ਵਿੱਚ ਉਹ ਬਾਣੀ ਦਰਜ ਕਰ ਲੈਂਦੇ ਸਨ। ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ 32ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਲਿਖਦੇ ਹਨ, ਆਸਾ ਹੱਥ ਕਿਤਾਬ ਕੱਛ, ਕਿ ਉਹ ਹਰ ਵਕਤ ਪੋਥੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਕੋਲ ਰਹਿੰਦੀ ਸੀ। ਇਸ ਪ੍ਰਕਾਰ ਦੇ ਨਾਲ ਸਾਰੀ ਬਾਣੀ ਇਕੱਤਰ ਕਰਦੇ ਗਏ। ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਨੂੰ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ, ਪਰਿਕਰਮਾ ਕਰਕੇ 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਤੇ ਨਾਲ ਹੀ ਉਹ ਗੁਰਬਾਣੀ ਵਾਲੀ ਪੋਥੀ ਜਿਹੜੀ ਸੀ ਉਹ ਵੀ ਸੌਂਪ ਦਿੱਤੀ। ਨਿਰੰਤਰ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਤੱਕ ਚੱਲਦਾ ਰਿਹਾ। ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਆਪਣੀ ਬਾਣੀ ਰਚ ਕੇ ਪੋਥੀ ਵਿੱਚ ਲਿਖ ਲੈਂਦੇ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਆਪਣੀ ਬਾਣੀ ਉਸ ਪੋਥੀ ਵਿੱਚ ਦਰਜ ਕਰਦੇ ਗਏ ਤੇ ਹੋਰ ਜਿਹੜੀ ਭਗਤ ਸਾਹਿਬਾਨ ਦੀ ਬਾਣੀ ਸੀ ਉਹ ਸਾਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਸਾਰੀ ਉਹ ਬਾਣੀ, ਉਹ ਜਿਹੜੀ ਪੋਥੀ ਸਾਹਿਬ ਸੀ, ਉਹ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੂੰ ਸੌਂਪ ਦਿੱਤੀ ਗਈ। ਤੇ ਹੁਣ ਇਹਦੇ 3 ਮੁੱਖ ਕਾਰਨ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਦੇ 3 ਕਾਰਜ ਜਿਹੜੇ ਕਾਰਨ ਸਨ ਉਹ ਮੁੱਖ ਸਨ। ਪਹਿਲਾ ਕਾਰਨ ਸੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਦੇ ਨਾਲ ਘਰ ਦੇ ਵਿੱਚੋਂ ਪ੍ਰਿਥੀ ਚੰਦ ਜਿਹੜਾ ਸੀ ਉਹ ਲੜਾਈ ਝਗੜਾ ਕਰਨ ਲੱਗ ਪਿਆ ਤੇ ਸ਼ਰੀਕ ਪੁਣਾ ਕਰਨਾ ਉਸਨੇ ਸ਼ੁਰੂ ਕਰ ਦਿੱਤਾ, ਦੁਖੀ ਬਣ ਗਿਆ। ਤੇ ਹੁਣ ਇਹਦਾ ਪੁੱਤਰ ਸੀ ਮਿਹਰਬਾਨ, ਉਹ ਮਿਹਰਬਾਨ ਨੇ ਨਾਨਕ ਮੋਹਰ ਛਾਪ ਹੇਠ ਬਾਣੀ ਜਿਹੜੀ ਸੀ ਉਹ ਰਚਨੀ ਸ਼ੁਰੂ ਕਰ ਦਿੱਤੀ। ਹੇਹਰ ਨਗਰ ਦੇ ਵਿੱਚ ਆ ਕੇ ਵਸਿਆ ਪ੍ਰਿਥੀ ਚੰਦ। ਹਰਿਮੰਦਰ ਸਾਹਿਬ ਦੀ ਨਕਲ ਦਾ ਇਹਨੇ ਇੱਥੇ ਹਰਿਮੰਦਰ ਸਾਹਿਬ ਦਰਬਾਰ ਬਣਾਉਣਾ ਕੀਤਾ। ਹੁਣ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਕੌਮ ਤਿਆਰ ਹੋ ਚੁੱਕੀ ਹੈ, ਇਸ ਕੌਮ ਦੇ ਲਈ ਹੁਣ ਕੁਝ ਲਿਖਤੀ ਰੂਪ ਦੇ ਵਿੱਚ ਜਿਹੜੇ ਅਸੂਲ ਚਾਹੀਦੇ ਹਨ, ਇਸ ਕੌਮ ਦੇ ਲਈ ਇੱਕ ਹੈੱਡਕੁਆਟਰ ਚਾਹੀਦਾ, ਕਿਉਂਕਿ ਹਰ ਧਰਮ ਦਾ ਆਪਣਾ ਗ੍ਰੰਥ ਹੈ, ਹਰ ਧਰਮ ਦਾ ਆਪਣਾ ਧਾਰਮਿਕ ਅਸਥਾਨ ਹੈ। ਕੌਮ ਨੂੰ ਇੱਕ ਹੈੱਡਕੁਆਟਰ ਵੀ ਚਾਹੀਦਾ। ਤੇ ਹੁਣ ਭਾਈ ਗੁਰਦਾਸ ਜੀ ਨੂੰ ਕਹਿਣਾ ਕੀਤਾ, ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਅੰਮ੍ਰਿਤ ਵੇਲੇ ਮੈਡੀਟੇਸ਼ਨ ਚ ਜੁੜੇ, ਸਿਮਰਨ ਦੇ ਵਿੱਚ ਜੁੜੇ ਹਨ, ਹਿਰਦੇ ਦੇ ਅੰਦਰ ਵਿਚਾਰਿਆ, ਵਿਚਾਰ ਕੇ ਹੁਣ ਭਾਈ ਗੁਰਦਾਸ ਜੀ ਨੂੰ ਬੁਲਾਇਆ ਤੇ ਕਹਿਣ ਲੱਗੇ, ਭਾਈ ਗੁਰਦਾਸ ਜੀ, ਇਹ ਮੀਨੇ ਜਿਹੜੇ ਹਨ ਗੁਰਬਾਣੀ ਦੇ ਵਿੱਚ ਰਲੇਵਾਂ ਕਰਨ ਲੱਗ ਪਏ ਹਨ, ਗੁਰੂ ਦੀ ਬਾਣੀ ਨੂੰ ਜੁਦਾ ਕਰੀਏ, ਕਿਤੇ ਇਹ ਨਾ ਹੋਵੇ ਅੰਮ੍ਰਿਤ ਰੂਪ ਬਾਣੀ ਰੂਹਾਨੀਅਤ ਦਾ ਮੁਜੱਸਮਾ ਕਿਤੇ ਕੋਈ ਇਸ ਅੰਮ੍ਰਿਤ ਦੇ ਵਿੱਚ ਜ਼ਹਿਰ ਘੋਲ ਦੇਵੇ, ਜ਼ਹਿਰ ਘੋਲਣ ਤੋਂ ਪਹਿਲਾਂ ਜਿਹੜੀ ਗੁਰੂ ਦੀ ਬਾਣੀ ਜੁਦਾ ਕਰ ਲਈਏ। ਪਹਿਲਾ ਕਾਰਨ ਸੀ। ਦੂਸਰਾ ਕਾਰਨ ਸੀ ਬਾਣੀ ਦਾ ਅਦਬ ਸਤਿਕਾਰ ਕਰਨਾ। ਜਦੋਂ ਆਦਿ ਸ੍ਰੀ ਗ੍ਰੰਥ ਸਾਹਿਬ ਤਿਆਰ ਹੋਏ, ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਹੋਇਆ, ਬਾਬਾ ਬੁੱਢਾ ਜੀ ਨੇ ਪੁੱਛਿਆ ਕਿ ਸ਼ਾਮ ਸਮੇਂ ਆਦਿ ਗ੍ਰੰਥ ਜੀ ਦਾ ਇਸ ਪੋਥੀ ਸਾਹਿਬ ਦਾ ਸੁਖਾਸਨ ਕਿੱਥੇ ਕਰਨਾ ਹੈ? ਤਾਂ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਬਾਣੀ ਦਾ ਸਤਿਕਾਰ ਕਰਦਿਆਂ ਕਹਿਣ ਲੱਗੇ, ਕੋਠਾ ਸਾਹਿਬ ਵਾਲੇ ਅਸਥਾਨ ਤੇ ਜਿੱਥੇ ਅਸੀਂ ਵਿਸ਼ਰਾਮ ਕਰਦੇ ਹਾਂ, ਉਸ ਪਲੰਘ ਤੇ ਅੱਜ ਆਦਿ ਸ੍ਰੀ ਗ੍ਰੰਥ ਜੀ ਦੇ ਬਿਰਾਜਮਾਨ ਕਰਵਾਏ ਜਾਣਗੇ, ਸੁਖਾਸਨ ਕੀਤੇ ਜਾਣਗੇ। ਪੁੱਛਿਆ, ਤੁਸੀਂ ਕਿੱਥੇ ਬਿਰਾਜਮਾਨ ਹੋਵੋਗੇ? ਕਹਿਣ ਲੱਗੇ, ਆਦਿ ਗ੍ਰੰਥ ਦੇ ਕੋਲ ਨੀਚੇ ਅਸੀਂ ਆਪਣਾ ਆਸਣ ਲਾਵਾਂਗੇ। ਅੱਜ ਵੀ ਜਦੋਂ ਆਪਾਂ ਅਕਾਲ ਤਖ਼ਤ ਸਾਹਿਬ ਦਰਸ਼ਨ ਕਰੀਏ, ਕੋਠਾ ਸਾਹਿਬ ਵਾਲੇ ਸਥਾਨ ਤੇ ਸੁਖਾਸਨ ਸਥਾਨ ਵਿਖੇ ਪਲੰਘ ਸਾਹਿਬ ਦੇ ਨੀਚੇ ਇੱਕ ਚਿੱਟੀ ਜਿਹੜੀ ਚਾਦਰ ਹੈ ਵਿਛਾਈ ਜਾਂਦੀ ਹੈ, ਇਹ ਉਹੀ ਜਿਹੜਾ ਸਾਨੂੰ ਦਰਸਾਉਂਦੀ ਹੈ, ਉਸ ਸਮੇਂ ਤੋਂ ਉਸੇ ਤਰ੍ਹਾਂ ਨਿਰੰਤਰ ਇਹ ਰੇਹ ਚੱਲਦੀ ਆ ਰਹੀ ਹੈ। ਗੁਰੂ ਹਰਿ ਰਾਏ ਸਾਹਿਬ ਨੇ ਪ੍ਰਤੱਖ ਕਹਿ ਦਿੱਤਾ ਸੀ ਕਿ ਜਿਨ ਭੈ ਅਦਬ ਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਾਹੇ ਹਮਾਰਾ। ਜਿਹੜਾ ਗੁਰੂ ਦਾ ਭੈ ਨਹੀਂ ਰੱਖੇਗਾ, ਅਦਬ ਸਤਿਕਾਰ ਗੁਰਬਾਣੀ ਦਾ ਨਹੀਂ ਕਰੇਗਾ, ਉਹ ਸਾਡਾ ਸਿੱਖ ਨਹੀਂ ਹੈ। ਇੱਕ ਕਾਰਨ, ਦੂਸਰਾ ਕਾਰਨ ਇਹ ਸੀ, ਤੀਸਰਾ ਕਾਰਨ ਸੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ ਕਿ ਅਸੀਂ ਸਰੀਰ ਕਰਕੇ ਆਰਾਮ ਕਰਦੇ ਹੋਈਏ ਜਾਂ ਕਿਸੇ ਸਰੀਰਕ ਕਿਰਿਆ ਨੂੰ ਕਰਦੇ ਹੋਈਏ ਤੇ ਸਿੱਖ ਸੰਗਤਾਂ ਚੱਲ ਕੇ ਆਉਣ, ਸਾਡੇ ਦਰਸ਼ਨ ਦੀਦਾਰ ਨਹੀਂ ਕਰ ਸਕਦੀਆਂ, ਤੇ ਐਸਾ ਗ੍ਰੰਥ ਤਿਆਰ ਕਰਕੇ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਜਾਵੇ, ਜਦੋਂ ਵੀ ਸਿੱਖ ਸੰਗਤਾਂ ਚੱਲ ਕੇ ਆਉਣ ਤੇ ਸ਼ਬਦ ਗੁਰੂ ਦੇ ਦੀਦਾਰ ਕਰ ਲੈਣ। ਇਹ ਸਰੀਰ ਇਹ ਨਾਸ਼ਵੰਤ ਹਨ, ਪਰ ਆਦਿ ਸ਼੍ਰੀ ਗ੍ਰੰਥ ਇਹ ਸਦੇਵ ਕਾਲ ਲਈ ਹਨ। ਜਦੋਂ ਵੀ ਸਿੱਖ ਸੰਗਤਾਂ ਆਉਣਗੀਆਂ, ਗੁਰੂ ਸ਼ਬਦ ਦੇ ਦੀਦਾਰ ਕਰਨਗੀਆਂ, ਜੀਵਨ ਜੁਗਤ ਦੀ ਜਾਚ ਗੁਰੂ ਗ੍ਰੰਥ ਸਾਹਿਬ ਕੋਲੋਂ ਪ੍ਰਾਪਤ ਹੋਵੇਗੀ। ਇਹ ਤਿੰਨ ਮੁੱਖ ਕਾਰਨ ਸਨ। ਜਦੋਂ ਹੁਣ ਆਦਿ ਸ਼੍ਰੀ ਗ੍ਰੰਥ ਦੀ ਰਚਨਾ ਸੰਪਾਦਨਾ ਦਾ ਕਾਰਜ ਚੱਲ ਰਿਹਾ ਸੀ, ਰਾਮਸਰ ਪਾਵਨ ਅਸਥਾਨ ਦੀ ਚੋਣ ਕੀਤੀ, ਬੜਾ ਸੋਹਣਾ ਸੁੰਦਰ ਰਮਣੀਕ ਜਗ੍ਹਾ ਸੀ, ਹਰਿਆਲੀ ਸੀ, ਬਹੁਤ ਸੋਹਣੇ ਸੁੰਦਰ ਦਰਖਤ ਕੜੇ ਸਨ, ਬੜਾ ਅਲੌਕਿਕ ਨਜ਼ਾਰਾ ਸੀ। ਇਸ ਅਸਥਾਨ ਤੇ ਤੰਬੂ ਕਨਾਤਾਂ ਲਗਾਈਆਂ ਗਈਆਂ, ਸਾਰੀ ਤਿਆਰੀ ਕੀਤੀ ਗਈ, ਭਾਈ ਗੁਰਦਾਸ ਜੀ ਨੂੰ ਲਿਖਣ ਦੀ ਸੇਵਾ ਸੌਂਪੀ ਗਈ, ਬਾਕੀ ਗੁਰਸਿੱਖਾਂ ਨੂੰ ਬਾਬਾ ਬੁੱਢਾ ਜੀ ਸਮੇਤ ਕਲਮਾ ਤਿਆਰ ਕਰਨ, ਸ਼ਾਹੀ ਤਿਆਰ ਕਰਨ ਦੀ ਸੇਵਾ ਦਿੱਤੀ ਗਈ। ਹੁਣ ਕਾਰਜ ਆਰੰਭ ਹੋਣਾ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਧਿਆਨ ਧਰ ਕੇ ਅਰਦਾਸ ਕੀਤੀ, ਇਹ ਮਹਾਨ ਕਾਰਜ ਆਰੰਭ ਕੀਤਾ। 1601 ਤੋਂ ਲੈ ਕੇ 1604 ਤੱਕ ਇਹ ਕਾਰਜ ਨਿਰੰਤਰ ਚੱਲਦਾ ਰਿਹਾ, ਤੇ ਹੁਣ ਇਧਰ ਭਾਈ ਕਾਨਾ ਜੀ, ਭਾਈ ਪੀਲੂ ਜੀ, ਭਾਈ ਸ਼ਾਹ ਹੁਸੈਨ ਸੱਜੂ ਜੀ, ਇਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਇੱਕ ਗ੍ਰੰਥ ਤਿਆਰ ਕਰ ਰਹੇ ਹਨ, ਉਹਦੇ ਵਿੱਚ ਭਗਤਾਂ ਦੀ ਬਾਣੀ ਦਰਜ ਕੀਤੀ ਜਾ ਰਹੀ ਹੈ। ਇਹ ਵੀ ਪਹੁੰਚੇ ਹਨ, ਆ ਕੇ ਗੁਰੂ ਸਾਹਿਬ ਨੂੰ ਮਿਲੇ ਤੇ ਪੁੱਛਣਾ ਕੀਤਾ ਕਿ ਤੁਸੀਂ ਪਾਵਨ ਗ੍ਰੰਥ ਤਿਆਰ ਕਰ ਰਹੇ ਹੋ, ਇਸ ਪਾਵਨ ਗ੍ਰੰਥ ਦੇ ਵਿੱਚ ਤੁਸੀਂ ਭਗਤ ਸਾਹਿਬਾਨ ਦੀ ਬਾਣੀ ਵੀ ਦਰਜ ਕਰ ਰਹੇ ਹੋ ਤੇ ਅਸੀਂ ਵੀ ਭਗਤ ਹਾਂ, ਕਿਉਂਕਿ ਜਿਹੜਾ ਜਿਨ ਹਰ ਪਾਇਆ ਤਿਨੇ ਛੁਪਾਇਆ, ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਹਨ, ਉਹ ਆਪਣੇ ਮੂੰਹੋਂ ਨਹੀਂ ਕਹਿੰਦੇ ਕਿ ਅਸੀਂ ਭਗਤਾਂ, ਇਹ ਅਖੌਤੀ ਭਗਤ ਸਨ। ਤੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ, ਜੇ ਤੁਹਾਡੀ ਰਚਨਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਹੋਈ, ਗੁਰੂ ਨਾਨਕ ਦੇਵ ਦੀ ਕਸਵੱਟੀ ਤੇ ਖਰੀ ਉਤਰਦੀ ਹੋਈ ਤਾਂ ਜ਼ਰੂਰ ਦਰਜ ਕਰਾਂਗੇ। ਹੁਣ ਭਾਈ ਕਾਨਾ ਜੀ ਨੂੰ ਕਿਹਾ ਰਚਨਾ ਸੁਣਾਉਣ ਲਈ, ਕਹਿਣ ਲੱਗਾ ਉਹੀ ਰੇ ਮੈਂ ਉਹੀ ਰੇ, ਜਾਕੋ ਵੇਦ ਪੁਰਾਣ ਪੜ੍ਹੇ ਸੁਣੇ, ਖੋਜ ਥੱਕੇ ਖੋਜ ਹਾਰੇ ਸਭ ਕੋਈ ਰੇ। ਹੰਕਾਰ ਦੀ ਬਦਬੂ ਆ ਰਹੀ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਤੂੰ ਆਪਣੇ ਆਪ ਨੂੰ ਖੁਦਾ ਕਹਿੰਦਾ, ਉਹ ਖੁਦਾ ਵਾਹਿਗੁਰੂ ਪਰਮੇਸ਼ਰ ਜੋ ਸਰੀਰਾਂ ਵਿੱਚ ਨਹੀਂ ਆਉਂਦਾ, ਜੋਨੀਆਂ ਵਿੱਚ ਨਹੀਂ ਆਉਂਦਾ, ਸੋ ਮੁੱਖ ਜਲੋ ਜਿਤ ਕਹੈ ਠਾਕੁਰ ਜੋਨੀ, ਉਹ ਮੁੱਖ ਸੜ ਜਾਣਾ ਚਾਹੀਦਾ ਜਿਹੜਾ ਕਹਿੰਦਾ ਪਰਮੇਸ਼ਰ ਜੋਨੀਆਂ ਵਿੱਚ ਆਉਂਦਾ। ਇਹਦੇ ਵਿੱਚੋਂ ਹੰਕਾਰ ਦੀ ਬਦਬੂ ਆ ਰਹੀ ਹੈ, ਤੂੰ ਆਪਣੇ ਆਪ ਨੂੰ ਖੁਦਾ ਦੱਸ ਰਿਹਾ, ਇਹ ਬਾਣੀ ਇਹ ਰਚਨਾ ਤੇਰੀ ਜਿਹੜੀ ਹੈ ਆਦਿ ਗ੍ਰੰਥ ਵਿੱਚ ਦਰਜ ਨਹੀਂ ਕੀਤੀ ਜਾ ਸਕਦੀ। ਅੱਗ ਬਬੂਲਾ ਹੋਇਆ, ਕਹਿਣ ਲੱਗਾ ਤੁਸੀਂ ਈਰਖਾ ਕਰਦੇ ਹੋ, ਬੋਲਦਾ ਚਲਾ ਗਿਆ। ਫਿਰ ਭਾਈ ਪੀਲੂ ਨੂੰ ਕਿਹਾ, ਭਾਈ ਪੀਲੂ ਦੀ ਵਾਰੀ ਆਈ, ਕਹਿਣ ਲੱਗਾ ਕਾਗਜ਼ ਸੰਦੀ ਪੁੱਤਰੀ ਤਉ ਨ ਤ੍ਰਿਆ ਨਿਹਾਰ, ਇਉਂ ਹੀ ਮਾਰ ਲਜਾਏਗੀ ਜਿਉਂ ਬਲੋਚਾਂ ਦੀ ਧਾੜ। ਹੁਣ ਇਹਦੇ ਵਿੱਚ ਇਹਨੇ ਇਸਤਰੀ ਦਾ ਨਿਰਾਦਰ ਕੀਤਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਗੁਰੂ ਨਾਨਕ ਦੇ ਘਰ ਦੇ ਅੰਦਰ ਇਸਤਰੀ ਨੂੰ ਸਤਿਕਾਰ ਦਿੱਤਾ, ਮਹਾਰਾਜ ਨੇ ਕਿਹਾ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ, ਤੇ ਤੂੰ ਇਸ ਦੇ ਵਿੱਚ ਇਸਤਰੀ ਦਾ ਨਿਰਾਦਰ ਕਰ ਰਿਹਾ। ਇਹਦਾ ਭਾਵ ਸੀ ਕਿ ਇਸਤਰੀ ਜਾਤ ਇੰਨੀ ਮਾੜੀ ਹੈ ਕਿ ਇਸਤਰੀ ਦੇ ਰੂਪ ਵਿੱਚ ਜੇ ਕਿਤੇ ਕਾਗਜ਼ ਦੀ ਮੂਰਤੀ ਬਣਾਈ ਹੋਵੇ ਤੇ ਉਹਨੂੰ ਵੀ ਭੁੱਲ ਕੇ ਵੇਖਣਾ ਲਿਓ, ਇਹ ਐਵੇਂ ਮਾਰ ਕੇ ਲੈ ਜਾਵੇਗੀ ਜਿਵੇਂ ਬਲੋਚਾਂ ਦੀ ਧਾੜ ਮਾਰ ਲੁੱਟ ਕਰਕੇ ਲੈ ਜਾਂਦੀ ਹੈ। ਬਲੋਚ ਇੱਕ ਇਲਾਕਾ, ਉੱਥੋਂ ਦੇ ਰਹਿਣ ਵਾਲੇ ਲੋਕ ਮਾਰ ਧਾੜ ਕਰਦੇ ਹਨ। ਤੂੰ ਪਾਤਸ਼ਾਹ ਕਹਿਣ ਲੱਗੇ, ਤੂੰ ਇਸਤਰੀ ਦਾ ਨਿਰਾਦਰ ਕਰਦਾ, ਤੇਰੀ ਇਹ ਰਚਨਾ ਪ੍ਰਵਾਨ ਨਹੀਂ। ਇਹ ਵੀ ਦੁਖੀ ਹੋਇਆ, ਵਾਪਸ ਚਲਾ ਗਿਆ। ਹੁਣ ਭਾਈ ਛੱਜੂ ਨੂੰ ਕਿਹਾ, ਇਹਨੇ ਇੱਕ ਚੁਬਾਰਾ ਬਣਾਇਆ ਸੀ, ਕਹਿਣ ਲੱਗਾ ਜੋ ਸੁਖ ਛੱਜੂ ਦੇ ਚੁਬਾਰੇ ਨਾ ਅਲਖ ਨਾ ਬੁਖਾਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤੂੰ ਨਾਸਵੰਤ ਚੀਜ਼ਾਂ ਦੇ ਵਿੱਚੋਂ ਸੁਖ ਭਾਲਦਾ, ਸੁਖਤਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿਚ ਹੈ, ਤੇਰੀ ਸੁਰਤ ਨਾਸ਼ਵੰਤ ਚੀਜ਼ਾਂ ਵਿਚੋਂ ਸੁਖ ਭਾਲਣ ਦੇ ਵਿਚ ਲੱਗੀ ਹੋਈ ਹੈ, ਇਹ ਵੀ ਰਚਨਾ ਪ੍ਰਵਾਨ ਨਹੀਂ, ਇਹ ਵੀ ਦੁਖੀ ਹੋਇਆ ਚਲਾ ਗਿਆ। ਹੁਣ ਸ਼ਾਹ ਹੁਸੈਨ ਦੀ ਵਾਰੀ ਆਈ, ਕਹਿਣ ਲੱਗਾ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਕੋਈ ਵਾਹ ਨਹੀਂ ਅੜਿਆ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਫਿਰ ਚੁੱਪ ਹੀ ਕੀਤਾ ਰਹਿ ਅੱਗੇ ਬੋਲੀ ਵੀ ਨਾ, ਕਿਉਂਕਿ ਜਬ ਲੱਗ ਦੁਨੀਆਂ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ। ਹਾਂ ਚੁੱਪ ਕਿੱਥੇ ਕਰਨਾ, ਮਿਲੈ ਅਸੰਤ ਮਸਤ ਕਰ ਰਹੀ ਹੈ, ਜਿੱਥੇ ਕਿਤੇ ਮੂਰਖਾਂ ਦਾ ਟੋਲਾ ਮਿਲ ਜਾਵੇ ਉੱਥੇ ਚੁੱਪ ਕਰਨਾ, ਜਿੱਥੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਮਿਲਣ ਉੱਥੇ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਤੇ ਸੁਣਨੀ ਚਾਹੀਦੀ ਹੈ। ਸੋ ਇਹ ਚਾਰੇ ਵਾਪਸ ਚਲੇ ਗਏ, ਇਹ ਕਾਰਜ ਸੰਪੂਰਨ ਹੋਇਆ, ਸੰਪਾਦਨਾ ਹੋਈ ਤੇ ਹੁਣ 1604 ਭਾਦੋ ਸੁਦੀ ਏਕਮ ਅੱਜ ਦੇ ਦਿਨ ਆਦਿ ਸ੍ਰੀ ਗ੍ਰੰਥ ਜੀ ਦਾ ਪ੍ਰਕਾਸ਼ ਕਰਨ ਦੇ ਲਈ ਹੁਣ ਸਿੱਖ ਕੌਮ ਨੂੰ ਹੈੱਡਕੁਆਟਰ ਦੇਣਾ ਸੀ ਸ੍ਰੀ ਹਰਿਮੰਦਰ ਸਾਹਿਬ, ਜਿੱਥੇ ਸਭੇ ਥਾਂ ਨਹੀਂ ਤੁਤ ਜਿਹਾ ਬਧਉ ਪੁਰਖ ਵਿਧਾਤੇ ਤਾਤੂ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਅਰਹਾ ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਸਰ। ਹੁਣ ਇਹ ਹੈੱਡਕੁਆਟਰ ਸੀ ਸ੍ਰੀ ਹਰਿਮੰਦਰ ਸਾਹਿਬ ਸਿੱਖ ਕੌਮ ਲਈ, ਸਿੱਖ ਪੰਥ ਲਈ। ਹੁਣ ਅੱਜ ਦੇ ਦਿਨ ਅੰਮ੍ਰਿਤਸਰ ਵਿਚ ਵਿਆਹ ਵਰਗਾ ਮਾਹੌਲ ਸੀ, ਚਾਰੇ ਪਾਸੇ ਖੁਸ਼ੀਆਂ ਸਨ, ਸ਼ਹਿਨਾਈਆਂ ਵੱਜ ਰਹੀਆਂ ਸਨ, ਬੜਾ ਸੋਹਣਾ ਸਵਾਰਿਆ ਸ਼ਿੰਗਾਰਿਆ ਗਿਆ ਅੰਮ੍ਰਿਤਸਰ ਨੂੰ। ਆਦਿ ਸ੍ਰੀ ਗ੍ਰੰਥ ਪਾਵਨ ਸਵਰੂਪ ਬਾਬਾ ਬੁੱਢਾ ਜੀ ਦੇ ਸੀਸ ਤੇ ਸੁਸ਼ੋਭਿਤ ਕੀਤੇ ਗਏ। ਚੌਰ ਸਾਹਿਬ ਦੀ ਸੇਵਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪ ਨਿਭਾਈ। ਨਗਰ ਕੀਰਤਨ ਦੇ ਰੂਪ ਵਿਚ ਸੰਗਤਾਂ ਪਾਵਨ ਗੁਰਬਾਣੀ ਦਾ ਜਾਪ ਕਰਦੀਆਂ ਸ੍ਰੀ ਹਰਿਮੰਦਰ ਸਾਹਿਬ ਲਿਜਾ ਰਹੀਆਂ ਸਨ। ਹਰਿਮੰਦਰ ਸਾਹਿਬ ਪਹੁੰਚ ਕੇ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਜਿਸ ਚੌਂਕੀ ਤੇ ਆਪ ਬੈਠਦੇ ਸਨ, ਸੋਹਣੀ ਸੁੰਦਰ ਜਿਹੜੀ ਚੌਂਕੀ ਅੱਜ ਡਾਹੀ ਗਈ ਔਰ ਸੋਹਣਾ ਸੁੰਦਰ ਉੱਪਰ ਚੰਦੋਆ ਤਾਣਿਆ ਗਿਆ, ਉਸੇ ਦਿਨ ਤੋਂ ਅੱਜ ਤੱਕ ਆਪਾਂ ਇਹ ਦੇਖੋ ਸਾਰੀ ਰੀਤ ਉਸੇ ਤਰ੍ਹਾਂ ਮਰਿਆਦਾ ਚੱਲਦੀ ਆ ਰਹੀ ਹੈ। ਸੋਹਣਾ ਸੁੰਦਰ ਚੰਦੋਆ ਲਗਾਇਆ ਗਿਆ, ਸੋਹਣੇ ਸੁੰਦਰ ਪੁਸ਼ਾਕੇ ਲਗਾਏ ਗਏ ਔਰ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ, ਬਾਬਾ ਬੁੱਢਾ ਜੀ ਖੋਲੋ ਗ੍ਰੰਥ, ਲੇਹੋ ਆਵਾਜ਼, ਸੁਣੇ ਸਭ ਪੰਥ, ਅਦਵ ਸਾਹਿਤ ਗ੍ਰੰਥ ਜਬ ਖੋਲਾ, ਲੇ ਆਵਾਜ਼, ਬੁੱਢਾ ਤਬ ਬੋਲਾ। ਹੁਣ ਆਵਾਜ਼ ਕੀ ਸੀ, ਪਹਿਲਾਂ ਪਾਵਨ ਹੁਕਮ ਜਵਾਇਆ ਸੂਹੀ ਰਾਗ ਦੇ ਅੰਦਰ, ਸੂਹੀ ਮਹੱਲਾ ਪੰਜਵਾ, ਸੰਤਾ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਹ ਪਾਵਨ ਸ਼ਬਦ ਦੇ ਪਹਿਲਾ ਹੁਕਮਨਾਮਾ ਉਸ ਵਕਤ ਆਇਆ। ਔਰ ਜਦੋਂ ਅਨੰਦਪੁਰ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮੁਕਤਸਰ ਦੀ ਜੰਗ ਦੇ ਵਿਚ ਫਤਿਹ ਪ੍ਰਾਪਤ ਕਰਕੇ ਪਹੁੰਚੇ ਹਨ, ਇੱਥੇ ਸਤਿਗੁਰੂ ਪਾਤਸ਼ਾਹ ਜੀ ਕੁਝ ਸਮਾਂ ਰੁਕੇ। ਧੀਰ ਮੱਲੀਆਂ ਦੇ ਕੋਲੋਂ ਜਦੋਂ ਪਾਵਨ ਆਦਿ ਗ੍ਰੰਥ ਦੀ ਬੀੜ ਮੰਗਵਾਉਣਾ ਕੀਤੀ, ਇਨ੍ਹਾਂ ਨੇ ਜਵਾਬ ਦੇ ਦਿੱਤਾ ਕਿ ਸਮਰੱਥ ਗੁਰੂ ਹੈ, ਆਪੇ ਬਾਣੀ ਰਚ ਲਵੇ। 9 ਮਹੀਨੇ 9 ਘੜੀਆਂ 9 ਦਿਨ ਦੇ ਵਿਚ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਸਾਰੀ ਬਾਣੀ ਲਿਖਵਾਈ। ਭਾਈ ਮਨੀ ਸਿੰਘ ਜੀ ਲਿਖਦੇ ਗਏ, ਜੋ ਆਦਿ ਸ੍ਰੀ ਗ੍ਰੰਥ ਜੀ ਦੀ ਸੰਪਾਦਨਾ ਅੰਮ੍ਰਿਤਸਰ ਦੀ ਧਰਤੀ ਤੇ ਹੋਈ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕੀਤੀ, ਉਦੋਂ ਤੱਕ 30 ਰਾਗਾਂ ਦੇ ਵਿਚ ਬਾਣੀ ਦਰਜ ਕੀਤੀ ਗਈ। 31ਵਾਂ ਰਾਗ ਜੈਜਾਵੰਤੀ ਰਾਗ ਦਮਦਮਾ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਜੈਜਾਵੰਤੀ ਰਾਗ ਦੇ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਰਚੀ ਹੋਈ ਸੀ, ਉਹ ਬਾਣੀ ਰਾਗ ਜੈਜਾਵੰਤੀ ਦਰਜ ਕਰਕੇ ਸੰਪੂਰਨਤਾ ਕੀਤੀ। ਬੜੀ ਤਰਤੀਬ ਦੇ ਕੇ ਆਦਿ ਗ੍ਰੰਥ ਦੀ ਸੰਪਾਦਨਾ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਕੀਤੀ। ਦੇਖੋ ਜਦੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਆਪਾਂ ਦੀਦਾਰ ਕਰਦੇ ਹਾਂ, ਇੱਕ ਅੰਗ ਤੋਂ ਲੈ ਕੇ 14 ਅੰਗ ਤੱਕ ਰਾਗ ਮੁਕਤ ਬਾਣੀ ਹੈ, ਨਿਤ ਨਿਯਮ ਦੀਆਂ ਬਾਣੀਆਂ ਹਨ ਸਤਿਗੁਰੂ ਪਾਤਸ਼ਾਹ ਜੀ ਨੇ ਦਰਜ ਕੀਤੀਆਂ। 14 ਅੰਗ ਤੋਂ ਲੈ ਕੇ 1353 ਅੰਗ ਤੱਕ ਸਾਰੇ ਰਾਗ ਬੱਧ ਬਾਣੀ ਸਤਿਗੁਰੂ ਪਾਤਸ਼ਾਹ ਜੀ ਨੇ ਦਰਜ ਕੀਤੀ। 1353 ਤੋਂ ਅੱਗੇ ਸਲੋਕ ਮਧਾਵਨੀ ਮਹੱਲਾ ਪੰਜਵਾਂ ਤੱਕ ਸਾਰੀ ਰਾਗ ਮੁਕਤ ਬਾਣੀ ਹੈ। ਫਿਰ ਅੱਗੇ ਸਤਿਗੁਰੂ ਪਾਤਸ਼ਾਹ ਜੀ ਨੇ ਸੰਪਾਦਨਾ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ, ਸਲੋਕ ਮਹੱਲਾ ਪੰਜਵਾਂ 13 ਕੀਤਾ, ਜਾਤੋ ਨਾਹੀ ਮੈਨੋ ਜੋਗ ਕੀਤੋ ਹੀ ਮੈਂ ਨਿਰਗੁਣ ਆਰੇ, ਕੋਗੁਣ ਨਾਹੀ ਆਪੇ ਤਰਸ ਪਿਓਈ। ਸ਼ੁਕਰਾਨਾ ਕੀਤਾ ਕਿ ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀਓ, ਤੁਸੀਂ ਆਪਣੇ ਇਸ ਦਾਸ ਦੇ ਸਿਰ ਤੇ ਹੱਥ ਰੱਖ ਕੇ ਇਹ ਕਾਰਜ ਸੰਪੂਰਨ ਕਰਵਾਇਆ, ਇਹ ਸ਼ੁਕਰਾਨਾ ਸੀ। ਫਿਰ ਅੱਗੇ ਰਾਗ ਮਾਲਾ ਦਰਜ ਕੀਤੇ ਗਏ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਬੜੀ ਤਰਤੀਬ ਦੇ ਵਿਚ ਪਹਿਲਾਂ ਗੁਰੂ ਸਾਹਿਬਾਨ ਦੀ ਬਾਣੀ ਦਰਜ ਕੀਤੀ, ਫਿਰ ਭਗਤ ਸਾਹਿਬਾਨ ਦੀ ਗੁਰਸਿੱਖਾਂ ਦੀ ਭੱਟਾਂ ਦੀ ਬਾਣੀ ਇਸ ਪ੍ਰਕਾਰ ਦੇ ਨਾਲ ਇਹ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ 31 ਰਾਗਾਂ ਦੇ ਵਿੱਚ ਇਹ ਬਾਣੀ ਦਰਜ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ 6 ਗੁਰੂ ਸਾਹਿਬਾਨ 15 ਭਗਤ 11 ਭੱਟ 4 ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਔਰ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਸੰਪੂਰਨਤਾ ਹੋਈ ਤੇ ਪ੍ਰਕਾਸ਼ ਕੀਤਾ ਗਿਆ, ਜੋ ਉਸ ਵਕਤ ਪਾਵਨ ਹੁਕਮਨਾਮਾ ਆਇਆ ਉਹ ਸੀ ਟੋਡੀ ਮਹੱਲਾ 5, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲਾ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੇ। ਇਹ ਦਮਦਮਾ ਸਾਹਿਬ ਦੀ ਧਰਤੀ ਤੇ ਜਦੋਂ ਸੰਪੂਰਨਤਾ ਹੋਈ ਉਸ ਵਕਤ ਦਾ ਇਹ ਹੁਕਮਨਾਮਾ ਸੀ। 1708 ਈਸਵੀ ਨੂੰ ਜਦੋਂ ਨਾਦੇੜ ਦੀ ਧਰਤੀ ਤੇ ਸਤਿਗੁਰੂ ਪਹੁੰਚੇ ਹਨ, ਕਲਗੀਧਰ ਪਾਤਸ਼ਾਹ ਜੀ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਆਦਿ ਗ੍ਰੰਥ ਨੂੰ ਹੁਣ ਗੁਰੂ ਦੀ ਉਪਾਧੀ ਦਿੱਤੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪਰਿਕਰਮਾ ਕਰਕੇ 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਤੇ ਹੁਕਮ ਕੀਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਣ ਗੁਰੂ ਦੀ ਉਪਾਧੀ ਦਿੱਤੀ ਹੈ ਤੇ ਉਸ ਵਕਤ ਜੋ ਪਾਵਨ ਹੁਕਮਨਾਮਾ ਆਇਆ, ਮਾਰੂ ਮਹੱਲਾ 5 ਖੁੱਲਿਆ ਕਰਮ ਕਿਰਪਾ ਪੇ ਠਾਕੁਰ ਕੀਰਤਨ ਹਰ ਹਰ ਗਾਈ, ਉਸ ਵਕਤ ਇਹ ਪਾਵਨ ਹੁਕਮਨਾਮਾ ਆਇਆ। ਸੋ ਅੱਜ ਦੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਆਪ ਸਰਬੱਤ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਹੋ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਆਓ ਪ੍ਰਕਰਨ ਦੇ ਨਾਲ ਜੁੜਨ ਵਾਸਤੇ ਆਪਣੀਆਂ ਸੁਰਤੀਆਂ ਜੋੜੀਏ। ਕੱਲ ਦੇ ਅੰਦਰ ਪ੍ਰਕਰਨ ਅੰਦਰ ਆਪਾਂ ਸ਼੍ਰਵਣ ਕੀਤਾ ਸੀ ਭਾਈ ਸੁਖਾ ਸਿੰਘ ਕਿਵੇਂ ਜਦੋਂ ਗਿਲਜੇ ਨੇ ਵੰਗਾਰਿਆ ਤੇ ਉਹਦਾ ਮੁਕਾਬਲਾ ਕਰਨ ਦੇ ਲਈ ਪਹੁੰਚੇ ਹਨ, ਕਿਵੇਂ ਉਸ ਨੂੰ ਹੁਣ ਮਾਰ ਮੁਕਾਉਂਦੇ ਹਨ। ਆਓ ਉਸ ਪ੍ਰਕਰਨ ਦੇ ਨਾਲ ਸੁਰਤੀਆਂ ਨੂੰ ਇਕਾਗਰ ਕਰਨ ਦੇ ਲਈ ਆਖਣਾ ਕਰੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ, ਦੋਹਰਾ ਜਬ ਸਿੰਘ ਘੋੜਾ ਤੋਰਿਆ ਔਰ ਸਗੁਨ ਪਇਓ ਚੰਗ।
ਤੇ ਜਦੋਂ ਹੁਣ ਭਾਈ ਸੁਖਾ ਸਿੰਘ ਤਿਆਰ ਬਰ ਤਿਆਰ ਹੋਏ, ਸਰੀਰ ਤੇ ਸੰਜੋਹ ਪਹਿਨੀ ਹੈ, ਘੋੜੇ ਤੇ ਲੋਹੇ ਦਾ ਕਵਚ ਪਹਿਨਾਇਆ, ਤਿਆਰ ਬਰ ਤਿਆਰ ਹੋ ਕੇ ਹੱਥ ਵਿੱਚ ਸ਼ਸਤਰ ਸਰੋਹੀ ਲੈ ਕੇ ਹੁਣ ਉਸ ਪਠਾਨ ਦਾ ਮੁਕਾਬਲਾ ਕਰਨ ਦੇ ਲਈ ਪਹੁੰਚੇ ਹਨ, ਤੁਰਨ ਲੱਗੇ ਹਨ। ਤੇ ਇਧਰੋਂ ਸੱਜੇ ਹੱਥ ਵੱਲੋਂ ਖੱਬੇ ਵਾਲੇ ਪਾਸੇ ਨੂੰ ਜੇ ਕੋਈ ਚੀਜ਼ ਨਿਕਲ ਜਾਵੇ ਤੇ ਮੰਨਦੇ ਸਨ ਕਿ ਸ਼ੁਭ ਸ਼ਗਨ ਹੋਇਆ, ਹੁਣ ਖਾਲਸਾ ਮੈਦਾਨੇ ਜੰਗ ਦੇ ਅੰਦਰ ਫਤਿਹ ਪ੍ਰਾਪਤ ਕਰਕੇ ਵਾਪਸ ਮੁੜੇਗਾ, ਐਸਾ ਸ਼ੁਭ ਸ਼ਗਨ ਹੋਇਆ ਹੈ।
ਵਿੱਚ ਬਰੇਤੀ ਜਾ ਖੜੋ ਅੱਧ ਦਰਿਆ ਵੈ ਲੰਘ।
ਹੁਣ ਦਰਿਆ ਦੇ ਅੱਧ ਵਿਚਕਾਰ ਜਾ ਕੇ ਜਿੱਥੇ ਰੇਤਾ ਇਕੱਠੀ ਹੋਈ ਸੀ ਉਸ ਬਰੇਤੀ ਦੇ ਉੱਤੇ ਜਾ ਕੇ ਭਾਈ ਸੁਖਾ ਸਿੰਘ ਨੇ ਆਪਣਾ ਘੋੜਾ ਰੋਕਿਆ ਹੈ।
ਚੋਪਈ ਸੁਖਾ ਸਿੰਘ ਚੜਤ ਸਿੰਘ ਸਮਝਾਇਓ।
ਹੁਣ ਸੁਖਾ ਸਿੰਘ ਨੇ ਜਦੋਂ ਇੱਥੋਂ ਚਲਣਾ ਕੀਤਾ ਤੇ ਚੜਤ ਸਿੰਘ ਚਾਹੁੰਦਾ ਸੀ ਕਿ ਮੈਂ ਵੀ ਨਾਲ ਜਾ ਕੇ ਉਸ ਪਠਾਨ ਦਾ ਮੁਕਾਬਲਾ ਕਰਾਂ। ਭਾਈ ਸੁਖਾ ਸਿੰਘ ਜੀ ਉਸ ਨੂੰ ਸਮਝਾ ਕੇ ਰੋਕਿਆ ਤੇ ਕਹਿਣ ਲੱਗੇ, ਬਾਕੀ ਦੇ ਜਿਹੜਾ ਪੰਥ ਹੈ ਉਸ ਨੂੰ ਵੀ ਤੁਸੀਂ ਪਿੱਛੇ ਹੀ ਰੋਕਣਾ ਕਰੋ।
ਔਰ ਪੰਥ ਵੀ ਪਿੱਛੇ ਹਟਾਇਓ।
ਬਾਕੀ ਦੇ ਜਿਹੜੇ ਸਿੱਖ ਸਨ ਸਿੰਘ ਨਾਲ ਦੇ, ਉਹਨਾਂ ਨੇ ਦੇਖਿਆ ਕਿ ਪਠਾਨ ਬੜੇ ਜਵਾਨ ਬੜੇ ਤਾਕਤਵਰ ਹਨ, ਉਹ ਚਾਹੁੰਦੇ ਸਨ ਕਿ ਭਾਈ ਸੁਖਾ ਸਿੰਘ ਦੀ ਮਦਦ ਦੇ ਨਾਲ ਲਈ ਅੱਗੇ ਚੱਲੀਏ। ਭਾਈ ਸੁਖਾ ਸਿੰਘ ਨੇ ਸਾਰਿਆਂ ਨੂੰ ਵਰਜ ਕੇ ਪਿੱਛੇ ਕਰ ਦਿੱਤਾ, ਰੋਕ ਦਿੱਤਾ ਹੈ।
ਤੁਮ ਕੋ ਹੈ ਸਤਿਗੁਰ ਕੀ ਆਨ।
ਕਹਿਣ ਲੱਗੇ, ਤੁਹਾਨੂੰ ਸਤਿਗੁਰੂ ਦੀ ਸਾਹ ਲੱਗੇ, ਕਸਮ ਲੱਗੇ, ਜੇ ਤੁਸੀਂ ਅੱਗੇ ਮੇਰੇ ਨਾਲ ਚੱਲ ਕੇ ਆਵੋ, ਮੈਂ ਕੱਲਾ ਹੀ ਜਾ ਕੇ ਉਸ ਪਠਾਨ ਦਾ ਮੁਕਾਬਲਾ ਕਰਾਂਗਾ।
ਮੈਂ ਜੀਵਤ ਨਹੀਂ ਛੱਡੋ ਪਠਾਨ।
ਜਿਹੜਾ ਪਠਾਨ ਗੁਰੂ ਕੇ ਖਾਲਸੇ ਨੂੰ ਵੰਗਾਰ ਰਿਹਾ, ਜਿਹੜਾ ਕਹਿੰਦਾ ਤੁਸੀਂ ਗੀਦੀ ਬਣ ਕੇ ਲੁਕੇ ਹੋਏ ਹੋ, ਅੱਜ ਉਸ ਪਠਾਨ ਨੂੰ ਮੈਂ ਜਿਉਂਦਾ ਨਹੀਂ ਛੱਡਾਂਗਾ, ਮਾਰ ਕੇ ਆਵਾਂਗਾ।
ਸੁਖਾ ਸਿੰਘ ਪਠਾਨ ਲਲਕਾਰੂ।
ਹੁਣ ਸੁਖਾ ਸਿੰਘ ਨੇ ਜਦੋਂ ਬਰੇਤੀ ਤੇ ਜਾ ਕੇ ਘੋੜਾ ਰੁਕਿਆ ਤੇ ਉਹ ਪਠਾਨ ਜਿਹੜਾ ਸਾਹਮਣੇ ਤੋਂ ਕਹਿ ਰਿਹਾ ਸੀ ਕਿ ਮੇਰੇ ਇਕੱਲੇ ਦੇ ਨਾਲ ਆ ਕੇ ਮੁਕਾਬਲਾ ਕਰੋ, ਹੁਣ ਉਹ ਪਠਾਨ ਨੂੰ ਜਾ ਕੇ ਲਲਕਾ ਰਿਹਾ ਹੈ।
ਅਬ ਮੁੜਨਾ ਕਿਮ ਬਣੇ ਤੁਮਾਰੋ,
ਕਹਿਣ ਲੱਗੇ ਉਹ ਪਠਾਣਾ ਤੂੰ ਆ ਤਾਂ ਗਿਆ ਪਰ ਹੁਣ ਮੁੜੇਗਾ ਕਿਵੇਂ, ਹੁਣ ਜਿਉਂਦਾ ਤੈਨੂੰ ਵਾਪਸ ਮੈਂ ਜਾਣ ਨਹੀਂ ਦੇਵਾਂਗਾ।
ਪੰਥ ਨਿੰਦਾ ਕੈ ਜਾਣੋ ਕਹਾ, ਗੋਰ ਤੁਮਾਰੀ ਹੋਏਗੀ ਯਹਾਂ।
ਪੰਥ ਦੀ ਨਿੰਦਾ ਕਰਦਾ, ਪੰਥ ਨੂੰ ਧਰਕਾਰਾਂ ਪਾਉਂਦਾ, ਗੁਰੂ ਕੇ ਖਾਲਸੇ ਪੰਥ ਨੂੰ ਐਸੇ ਬੋਲ ਬੋਲਦਾ, ਮੈਂ ਅੱਜ ਤੇਰੀ ਇਸ ਦਰਿਆ ਦੇ ਵਿਚ ਇੱਥੇ ਹੀ ਕਬਰ ਬਣਾਵਾਂਗਾ, ਤੈਨੂੰ ਜਿਉਂਦਾ ਵਾਪਸ ਜਾਣ ਨਹੀਂ ਦੇਵਾਂਗਾ, ਮੌਤ ਦੇ ਘਾਟ ਉਤਾਰਾਂਗਾ, ਤੇਰੀ ਕਬਰ ਇਸ ਦਰਿਆ ਦੇ ਵਿਚ ਬਣਾਵਾਂਗਾ।
ਹਮ ਮਾਰੇਂਗੇ ਤੁਮਕੋ ਐਸੇ, ਸੱਚ ਕਾਟ ਹੈ ਝੂਠੇ ਜੈਸੇ।
ਮੈਂ ਤੈਨੂੰ ਇਸ ਤਰ੍ਹਾਂ ਮਾਰਾਂਗਾ ਜਿਵੇਂ ਸੱਚ ਜਿਹੜਾ ਝੂਠ ਨੂੰ ਕੱਟ ਦਿੰਦਾ ਖਤਮ ਕਰ ਦਿੰਦਾ ਹੈ, ਇਸ ਤਰ੍ਹਾਂ ਮੈਂ ਵੀ ਤੈਨੂੰ ਮਾਰ ਕੇ ਮੁਕਾ ਦੇਵਾਂਗਾ, ਖਤਮ ਕਰਾਂਗਾ।
ਤੂੰ ਆਇਓ ਮਨ ਕਰੇ ਹੰਕਾਰ,
ਤੂੰ ਮਨ ਦੇ ਵਿਚ ਬੜਾ ਹੰਕਾਰ ਲੈ ਕੇ ਆਇਆ ਕਿ ਮੇਰੇ ਵਰਗਾ ਕੋਈ ਤਾਕਤਵਾਰ ਹੀ ਨਹੀਂ, ਮੈਂ ਬੜਾ ਬਲਵਾਨ ਹਾਂ ਤੇ ਆਪਣੇ ਤਾਕਤ ਦੀਆਂ ਬੜੀਆਂ ਡਿੰਗਾ ਮਾਰਦਾ ਹੈ।
ਹਮਕੋ ਸਮਝਿਓ ਸੱਸਾ ਸ਼ਿਕਾਰ,
ਗੁਰੂ ਕੇ ਸਿੰਘਾਂ ਨੂੰ ਤੂੰ ਸਾਹੇ ਦਾ ਸ਼ਿਕਾਰ ਕਰਨਾ ਸਮਝੇ ਕਿ ਮੈਂ ਜਾ ਕੇ ਸਹਿ ਦੀ ਤਰ੍ਹਾਂ ਸਿੰਘਾਂ ਦਾ ਜਾ ਕੇ ਸ਼ਿਕਾਰ ਕਰ ਲੈਣਾ, ਤੂੰ ਸਾਨੂੰ ਸਹੇ ਦੀ ਨਿਆਏ ਸਮਝਿਆ ਹੈ।
ਦੇਖ ਸਸੇ ਤੇ ਹੋਤ ਹੈ ਸ਼ੇਰ,
ਤੇ ਹੁਣ ਵੇਖ ਸਾਹਮਣੇ ਉਹ ਆ ਕੇ ਸਿੰਘ ਦੇ ਨਾਲ ਦੋ ਹੱਥ ਕਰ, ਤੈਨੂੰ ਵਿਖਾਵਾਂਗੇ ਕਿਵੇਂ ਸਾਹੇ ਤੋਂ ਸਿੰਘ ਸ਼ੇਰ ਬਣਦਾ ਹੈ।
ਭੂਲ ਫਸਿਓ ਤੂੰ ਆਏ ਇਤ ਫੇਰ,
ਪਠਾਣਾ ਤੂੰ ਭੁੱਲ ਕੇ ਫਸ ਗਿਆ ਇਧਰ ਆ ਕੇ, ਤੂੰ ਸ਼ੇਰ ਵਾਲੇ ਪਾਸੇ ਆ ਕੇ ਭੁੱਲ ਕੇ ਫਸ ਗਿਆ, ਇਹ ਤੂੰ ਬੜੀ ਵੱਡੀ ਭੁੱਲ ਕਰ ਲਈ ਹੈ।
ਐਸੇ ਆਖ ਸਿੰਘ ਪਇਓ ਖੜਾ,
ਇਸ ਪ੍ਰਕਾਰ ਦੇ ਨਾਲ ਸੁਖਾ ਸਿੰਘ ਇਹ ਪਠਾਨ ਨੂੰ ਲਲਕਾਰ ਕੇ ਉੱਥੇ ਤਿਆਰ ਬਰ ਤਿਆਰ ਹੋ ਕੇ ਖੜਾ ਹੈ।
ਉਤ ਤੇ ਆਏ ਗਿਲ ਜੋ ਵੀ ਅੜਾ,
ਤੇ ਉਧਰੋਂ ਗਿਲ ਜਾ ਉਹ ਵੀ ਬੜਾ ਤਾਕਤਵਾਰ ਸੀ, ਬਲਵਾਨ ਸੀ, ਆਪਣੇ ਆਪ ਨੂੰ ਬੜਾ ਸੂਰਮਾ ਮੰਨਦਾ ਸੀ, ਉਹ ਵੀ ਹੁਣ ਆਣ ਪਹੁੰਚਿਆ ਹੈ ਭਾਈ ਸੁਖਾ ਸਿੰਘ ਦੇ ਨਾਲ ਮੁਕਾਬਲਾ ਕਰਨ ਦੇ ਲਈ।
ਦੋਹਰਾ ਦੋਨੋ ਬਾਤਾਂ ਖੜ ਕਰੇ, ਜਨ ਵੱਡ ਕਰਤ ਪਿਆਰ।
ਜਦੋਂ ਇੱਕ ਦੂਜੇ ਦੇ ਆਮੋ ਸਾਹਮਣੇ ਹੋਏ ਤੇ ਹੁਣ ਇੱਕ ਦੂਜੇ ਨੂੰ ਵਾਰ ਕਰਨ ਦੇ ਲਈ ਕਹਿੰਦੇ ਹਨ, ਇਸ ਤਰ੍ਹਾਂ ਗੱਲਾਂ ਕਰ ਰਹੇ ਸਨ, ਦੂਰੋਂ ਦੇਖਣ ਵਾਲਿਆਂ ਨੂੰ ਲੱਗ ਰਿਹਾ ਸੀ ਮਾਨੋ ਜਿਵੇਂ ਆਪਸ ਦੇ ਵਿੱਚ ਪਿਆਰ ਦੀਆਂ ਗੱਲਾਂ ਕਰ ਰਹੇ ਹੋਣ।
ਦੋ ਤੇ ਗਾ ਹੱਥ ਧਰੇ, ਕਹੇ ਮਾਰ ਤੂੰ ਮਾਰ।
ਹੁਣ ਦੋਨਾਂ ਦੇ ਹੱਥ ਦੇ ਵਿੱਚ ਤੇਗਾਂ ਸਨ, ਤੇ ਪਹਿਲਾਂ ਭਾਈ ਸੁਖਾ ਸਿੰਘ ਜੀ ਕਹਿੰਦੇ ਉਸ ਪਠਾਨ ਨੂੰ ਕਹਿੰਦੇ ਤੂੰ ਵਾਰ ਕਰ, ਇਹ ਪਠਾਨ ਕਹਿੰਦਾ ਨਹੀਂ ਪਹਿਲਾਂ ਤੂੰ ਵਾਰ ਕਰ, ਇਸ ਤਰ੍ਹਾਂ ਇੱਕ ਦੂਜੇ ਨੂੰ ਕਹਿ ਰਹੇ ਹਨ।
ਜੋ ਭਾਈ ਦੋ ਲਾਗੇ ਬਾਤਾਂ ਕਰਨ,
ਹੁਣ ਦੋਵੇਂ ਜਣੇ ਆਪਸ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਗੱਲਾਂ ਕਰਦੇ ਹਨ।
ਦੋ ਆਪਸ ਮੈਂ ਲਾਗੇ ਅਰਨ,
ਹੁਣ ਦੋਵੇਂ ਆਪਸ ਦੇ ਵਿੱਚ ਮਿਲ ਕੇ ਯੁੱਧ ਕਰਨ ਲੱਗੇ, ਅੜਨ ਲੱਗੇ ਹਨ, ਇੱਕ ਦੂਜੇ ਤੇ ਵਾਰ ਕਰਨ ਲੱਗੇ ਹਨ।
ਸਿੰਘ ਕਹਿਓ ਤੂੰ ਪਠਾਨ ਸੰਭਾਲ।
ਹੁਣ ਗੁਰੂ ਕਾ ਪਿਆਰਾ ਏ ਸਿੰਘ ਭਾਈ ਸੁਖਾ ਸਿੰਘ ਜੀ ਪਠਾਨ ਨੂੰ ਕਹਿ ਲੱਗੇ, ਪਠਾਣਾ ਆਇਆ ਈ ਵਾਰ ਇਧਰ, ਹੁਣ ਆਪਣੇ ਆਪ ਨੂੰ ਸੰਭਾਲ।
ਅਕੇਲੇ ਆਵ ਕੋਈ ਦੂਜੋ ਨਾਲ,
ਜੇ ਵਾਰ ਨਹੀਂ ਸੰਭਾਲ ਸਕਦਾ, ਮੁਕਾਬਲਾ ਨਹੀਂ ਕਰ ਸਕਦਾ, ਤੇ ਕੋਈ ਦੂਜਾ ਪਠਾਨ ਆਪਣੀ ਮਦਦ ਲਈ ਹੋਰ ਬੁਲਾ ਲੈ।
ਪਠਾਨ ਕਹਿਓ ਮੈਂ ਇਕੱਲੋ ਸ਼ੇਰ,
ਚਲੋ ਪਠਾਨ ਕਹਿਣ ਲੱਗਾ ਮੈਂ ਇਕੱਲਾ ਹੀ ਬੱਬਰ ਸ਼ੇਰ ਹਾਂ, ਤੂੰ ਮੈਨੂੰ ਕੀ ਸਮਝਦਾ, ਮੈਂ ਬੱਬਰ ਸ਼ੇਰ ਦੀ ਤਰ੍ਹਾਂ ਹਾਂ।
ਬੱਕਰੀ ਜਿਉਂ ਤੁਝ ਲੈ ਹੋ ਗੇਰ,
ਮੈਂ ਬੱਕਰੀ ਦੀ ਤਰ੍ਹਾਂ ਤੈਨੂੰ ਥੱਲੇ ਸੁੱਟ ਲਵਾਂਗਾ, ਤੈਨੂੰ ਮਾਰ ਮੁਕਾਵਾਂਗਾ।
ਦੋਨਨ ਕੀਤੇ ਸਨਮੁਖ ਘੋੜੇ,
ਦੋਵਾਂ ਨੇ ਹੁਣ ਇੱਕ ਦੂਜੇ ਦੇ ਸਨਮੁਖ ਘੋੜੇ ਕੀਤੇ ਹਨ, ਲੜਨ ਦੇ ਲਈ ਤਿਆਰ ਹੋਏ ਹਨ।
ਦੋਵਨ ਤੇ ਗਨ ਸੋ ਹੱਥ ਜੋੜੇ,
ਦੋਵਾਂ ਨੇ ਹੁਣ ਹੱਥ ਦੇ ਵਿਚ ਤੇਗਾਂ ਲਈਆਂ ਹੋਈਆਂ ਸਨ, ਤੇਗ ਦੇ ਨਾਲ ਤੇਗ ਤੇ ਢਾਲ ਦੇ ਨਾਲ ਢਾਲ ਨੂੰ ਛੁਆਇਆ ਹੈ।
ਉਸੇ ਕਾਏ ਕਰ ਪ੍ਰਥਮ ਤੂੰ ਵਾਰ,
ਕਹਿਣ ਲੱਗੇ ਪਹਿਲਾਂ ਵਾਰ ਤੂੰ ਕਰ। ਇਸ ਪ੍ਰਕਾਰ ਦੇ ਨਾਲ ਇੱਕ ਦੂਜੇ ਨੂੰ ਕਹਿੰਦੇ ਹਨ,
ਜੈਸੇ ਭਾਈ ਦੋ ਕਰਤ ਪਿਆਰ।
ਮੰਨੋ ਕਿਤੇ ਜਿਵੇਂ ਦੋ ਭਰਾ ਆਪਸ ਦੇ ਵਿਚ ਮਿਲ ਕੇ ਪਿਆਰ ਕਰ ਰਹੇ ਹੋਣ, ਇਸ ਤਰ੍ਹਾਂ ਦੇ ਨਾਲ ਇੱਕ ਦੂਜੇ ਦੇ ਨਾਲ ਲੜਨ ਦੇ ਲਈ ਆਪੋ ਆਪਣਾ ਦਾ ਲਗਾਉਣ ਦੇ ਲਈ ਤੱਕ ਰਹੇ ਹਨ, ਗੱਲਾਂ ਕਰ ਰਹੇ ਹਨ।
ਦੋ ਜਾਣੇ ਸ਼ਸਤਰ ਚਲਾਵਨ,
ਹੁਣ ਦੋਵੇਂ ਸ਼ਸਤਰ ਚਲਾਉਣ ਦੇ ਵਿਚ ਬੜੇ ਮਾਹਿਰ ਹਨ, ਸ਼ਸਤਰ ਵਿਦਿਆ ਇਨ੍ਹਾਂ ਨੇ ਸਿੱਖੀ ਹੋਈ ਹੈ, ਸ਼ਸਤਰ ਚਲਾਉਣ ਦੇ ਵਿਚ ਬੜੇ ਨਿਪੁੰਨ ਹਨ।
ਦੋ ਜਾਣੇ ਘਾਤ ਬਚਾਵਨ,
ਦੋਵੇਂ ਹੀ ਜਾਣਦੇ ਸਨ ਕਿ ਜਦੋਂ ਦੁਸ਼ਮਣ ਵੱਲੋਂ ਸਾਹਮਣੇ ਵਾਰ ਕੀਤਾ ਜਾਣਾ ਹੈ ਉਹਨੂੰ ਬਚਾਉਣਾ ਕਿਵੇਂ ਹੈ, ਹੁਣ ਵਾਰ ਬਚਾਉਣਾ ਵੀ ਦੋਵੇਂ ਹੀ ਜਾਣਦੇ ਸਨ।
ਹੋਏ ਸਨਮੁਖ ਵਾਰ ਦੋਵਨ ਕੀਓ,
ਹੁਣ ਸਨਮੁਖ ਆਮੋ ਸਾਹਮਣੇ ਹੋ ਕੇ ਇੱਕ ਦੂਜੇ ਤੇ ਦੋਵਾਂ ਨੇ ਵਾਰ ਕੀਤੇ ਹਨ।
ਢਾਲਨ ਉੱਪਰ ਦੋਵਨ ਲੀਓ,
ਹੁਣ ਜਦੋਂ ਦੋਵਾਂ ਪਾਸਿਆਂ ਤੋਂ ਵਾਰ ਹੋਏ ਤੇ ਇੱਕ ਦੂਜੇ ਨੇ ਆਪੋ ਆਪਣੀ ਢਾਲ ਤੇ ਉਸ ਵਾਰ ਨੂੰ ਰੋਕ ਲਿਆ ਹੈ।
ਜਨ ਵਧਾਣ ਅਹਿਰਣ ਪਰ ਮਾਰੇ,
ਤੇ ਜਿਵੇਂ ਲੁਹਾਰ ਵਦਾਨ ਦੇ ਉੱਪਰ ਅਪਹਿਰਣ ਦੇ ਉੱਪਰ ਵਦਾਨ ਦੇ ਸੱਟ ਮਾਰਦਾ, ਮਾਨੋ ਇਸ ਪ੍ਰਕਾਰ ਦੇ ਨਾਲ ਤਲਵਾਰਾਂ ਜਿਹੜੀਆਂ ਸਨ ਉਹ ਢਾਲਾਂ ਦੇ ਉੱਪਰ ਵੱਜ ਰਹੀਆਂ ਸਨ।
ਹਿਮ ਢਾਲਣ ਪਰ ਤੇਗਾ ਚਾਰੇ,
ਇਸ ਪ੍ਰਕਾਰ ਦੇ ਨਾਲ ਉਹ ਜਿਹੜੀਆਂ ਤੇਗਾਂ ਜਿਹੜੀਆਂ ਵੱਜਦੀਆਂ ਸਨ ਢਾਲਾਂ ਦੇ ਉੱਪਰ ਤੇ ਉਹਨਾਂ ਦੇ ਵਿਚੋਂ ਮਾਨੋ ਅੱਗ ਨਿਕਲਦੀ ਸੀ, ਇਸ ਤਰ੍ਹਾਂ ਦੇ ਜ਼ੋਰ ਜ਼ੋਰ ਦੀ ਨਾਲ ਤੇਗਾਂ ਮਾਰਦੇ ਸਨ।
ਦੋਹਰਾ ਦੋ ਵਾਰ ਠਾਂਡੇ ਕਰੇ, ਗਿਰੀ ਢਾਲ ਹੋਏ ਟੂਕ।
ਜਦੋਂ ਹੁਣ ਦੋਨੋਂ ਪਾਸਿਆਂ ਤੋਂ ਇਨ੍ਹਾਂ ਨੇ ਵਾਰ ਕੀਤੇ ਬੜੇ ਜ਼ੋਰ ਦੇ ਨਾਲ, ਬੜਾ ਤਾਣ ਲਾ ਕੇ ਤੇ ਤਾਣ ਦੇ ਨਾਲ ਜ਼ੋਰ ਦੇ ਨਾਲ ਕੀਤੇ ਹੋਏ ਵਾਰ ਦੇ ਨਾਲ ਦੋਵਾਂ ਦੀਆਂ ਜਿਹੜੀਆਂ ਢਾਲਾਂ ਸਨ ਉਹ ਟੁਕੜੇ ਟੁਕੜੇ ਹੋ ਕੇ ਜ਼ਮੀਨ ਤੇ ਡਿੱਗ ਪਈਆਂ।
ਕਾਟਨ ਡਏ ਸੰਜੋਏ ਜੁਗ, ਮਾਰੇ ਛੋਟੇ ਅਚੂਕ।
ਹੁਣ ਦੋਵੇਂ ਜਿਹੜੇ ਇੱਕ ਦੂਜੇ ਦੀਆਂ ਸੰਜੋਆ ਕੱਟਣ ਦੇ ਲਈ ਵਾਰ ਕਰਦੇ ਹਨ, ਇਸ ਪ੍ਰਕਾਰ ਦੇ ਨਾਲ ਜ਼ੋਰ ਦਾ ਵਾਰ ਇੱਕ ਦੂਜੇ ਤੇ ਕਰਦੇ ਹਨ।
ਚੋਪਈ ਤੇਗਨ ਸੋ ਪਟ ਕੇ ਕੱਟ ਗਏ,
ਹੁਣ ਤੇਗਾਂ ਦੇ ਨਾਲ ਜਿਹੜੇ ਸੰਜੋ ਦੇ ਉੱਪਰ ਦੀ ਪਟੇ ਪਾਏ ਹੋਏ ਸਨ ਜਿਹਦੇ ਨਾਲ ਸੰਜੋਆ ਨੂੰ ਕੱਸਿਆ ਹੋਇਆ ਸੀ, ਹੁਣ ਜਦੋਂ ਇੱਕ ਦੂਜੇ ਤੇ ਇਨ੍ਹਾਂ ਨੇ ਇਸ ਪ੍ਰਕਾਰ ਦੇ ਨਾਲ ਵਾਰ ਕੀਤੇ ਤੇ ਤੇਗਾਂ ਦੇ ਉਹਨਾਂ ਵਾਰਾਂ ਦੇ ਨਾਲ ਉਹ ਜਿਹੜੇ ਪਟੇ ਸਨ ਦੋਵਾਂ ਦੇ ਕੱਟ ਗਏ।
ਛੁਰਾ ਛੁਰੀ ਸਭ ਤਬ ਗਿਰ ਪਏ,
ਹੁਣ ਉਹਨਾਂ ਪਟਿਆਂ ਦੇ ਵਿਚ ਜਿਹੜੇ ਹਥਿਆਰ ਫਿੱਟ ਕੀਤੇ ਹੋਏ ਸਨ ਲਗਾਏ ਹੋਏ ਸਨ ਉਹ ਪਟੇ ਕੱਟਣ ਦੇ ਨਾਲ ਜਿਹੜੇ ਛੁਰਾ ਛੁਰੀ ਆਦਿਕ ਹਥਿਆਰ ਸਨ ਉਹ ਸਾਰੇ ਜ਼ਮੀਨ ਤੇ ਡਿੱਗ ਪਏ।
ਦੋਵਨ ਤੇਗਨ ਮੁਖ ਟੁੱਟ ਗਏ,
ਤੇ ਐਸੇ ਜ਼ੋਰ ਦੇ ਨਾਲ ਬਲ ਦੇ ਨਾਲ ਲੜੇ ਕਿ ਲੜਦਿਆਂ ਲੜਦਿਆਂ ਦੋਵਾਂ ਦੀਆਂ ਤੇਗਾਂ ਦੇ ਜਿਹੜੇ ਮੂੰਹ ਸਨ ਉਹ ਟੁੱਟ ਗਏ, ਮਾਨੋ ਵਿੱਚੋਂ ਬੁਰਕੀਆਂ ਨਿਕਲ ਕੇ ਡਿੱਗ ਪਈਆਂ।
ਲੜਤ ਪਿਰਤ ਆਪਸ ਮੈਂ ਖਏ,
ਲੜਦਿਆਂ ਲੜਦਿਆਂ ਆਪਸ ਦੇ ਵਿਚ ਭਿੜ ਪਏ ਇੱਕ ਦੂਜੇ ਦੇ ਨਾਲ ਖਹਿ ਰਹੇ ਹਨ।
ਘੋੜਨ ਮੈਂ ਤਾਕਤ ਰਹੀ,
ਹੁਣ ਘੋੜੇ ਜਿਹੜੇ ਸਨ ਬਹੁਤ ਸਮਾਂ ਹੋ ਗਿਆ ਆਪਸ ਦੇ ਵਿਚ ਇਸ ਤਰ੍ਹਾਂ ਇੱਕ ਦੂਜੇ ਤੇ ਵਾਰ ਕਰਦਿਆਂ ਲੜਦਿਆਂ ਭਿੜਦਿਆਂ ਨੂੰ, ਤੇ ਜਿਹੜੇ ਘੋੜੇ ਸਨ ਉਹ ਵੀ ਹੁਣ ਥੱਕ ਗਏ, ਉਹਨਾਂ ਦੇ ਵਿਚ ਵੀ ਤਾਕਤ ਨਹੀਂ ਰਹੀ।
ਜਖਮਨ ਤੇ ਰਤ ਸਭ ਚੋਏ ਗਈ,
ਤੇ ਹੁਣ ਜਦੋਂ ਵਾਰ ਹੁੰਦੇ ਉਹ ਫੱਟ ਘੋੜਿਆਂ ਦੇ ਲੱਗਦੇ ਤੇ ਹੁਣ ਘੋੜਿਆਂ ਦੇ ਜਿਹੜੇ ਜ਼ਖਮ ਹੋਏ ਸਨ ਉਹਨਾਂ ਦੇ ਵਿਚੋਂ ਰੱਤ ਜਿਹੜੇ ਖੂਨ ਸੀ ਉਹ ਧਰਤੀ ਤੇ ਚੋ ਰਿਹਾ ਸੀ।
ਘੋੜਨ ਸੋ ਘੋੜੇ ਟੁੱਕ ਪਏ,
ਹੁਣ ਘੋੜੇ ਜਿਹੜੇ ਸਨ ਇਹ ਇੱਕ ਦੂਜੇ ਦੇ ਨੇੜੇ ਹੋਏ, ਜਦੋਂ ਆਮੋ ਸਾਹਮਣੇ ਹੋ ਕੇ ਇੱਕ ਦੂਜੇ ਤੇ ਵਾਰ ਕਰਦੇ ਲੜਦਿਆਂ ਲੜਦਿਆਂ ਜਿਹੜੇ ਦੋਵਾਂ ਦੇ ਘੋੜੇ ਸਨ ਉਹ ਬਿਲਕੁਲ ਇੱਕ ਦੂਜੇ ਦੇ ਨੇੜੇ ਆ ਗਏ, ਘੋੜੇ ਦੇ ਨਾਲ ਘੋੜਾ ਆ ਕੇ ਮਿਲ ਗਿਆ।
ਮੋਡਨ ਸੋ ਮੋਢੇ ਅੜ ਗਏ,
ਹੁਣ ਇਸ ਪ੍ਰਕਾਰ ਦੇ ਨਾਲ ਘੋੜਿਆਂ ਦੇ ਵਿਚ ਤਾਕਤ ਨਹੀਂ ਰਹੀ ਆਪਣੇ ਸਵਾਰ ਨੂੰ ਨਾਲ ਲੈ ਕੇ ਚੱਲਣ ਦੀ, ਹੁਣ ਘੋੜੇ ਇੱਕ ਦੂਜੇ ਹੁਣ ਇੱਕ ਘੋੜਾ ਦੂਜੇ ਘੋੜੇ ਨੂੰ ਦੁਲੱਤਾ ਮਾਰਦਾ, ਘੋੜੇ ਵੀ ਇਸ ਪ੍ਰਕਾਰ ਦੇ ਨਾਲ ਖਹਿ ਰਹੇ ਸਨ ਤੇ ਉਧਰ
ਜਿਹੜੀਆਂ ਤਲਵਾਰਾਂ ਸਨ ਉਹਨਾਂ ਦੇ ਮੂੰਹ ਟੁੱਟ ਚੁੱਕੇ ਸਨ ਤੇ ਦੋਵਿਆਂ ਜਣਾਂ ਦੇ ਜਿਹੜੇ ਮੋਢਿਆਂ ਦੇ ਵਿੱਚ ਮੋਢੇ ਫਸ ਗਏ ਆਪਸ ਦੇ ਵਿੱਚ ਗੁੱਥਮ ਗੁੱਥਾ ਹੋਏ ਹਨ
ਦੋਹਰਾ ਜਫਮ ਜਪੀ ਹੋਏ ਰਹੇ ਗਿਰੇ ਭੂਮ ਮਦ ਚੂਮ
ਇਸ ਪ੍ਰਕਾਰ ਦੇ ਨਾਲ ਲੜਦਿਆਂ ਲੜਦਿਆਂ ਜਦੋਂ ਗੁੱਥਮ ਗੁੱਥਾ ਹੋ ਗਏ ਇੱਕ ਦੂਜੇ ਦੇ ਮੋਢਿਆਂ ਦੇ ਵਿੱਚ ਮੋਢੇ ਫਸ ਗਏ ਜਫੋ ਜਫੀ ਹੋਏ ਇਹ ਦੋਵੇਂ ਜਣੇ ਭਾਈ ਸੁਖਾ ਸਿੰਘ ਤੇ ਉਹ ਪਠਾਨ ਘੋੜਿਆਂ ਤੋਂ ਮੁੱਧੇ ਮੂੰਹ ਧਰਤੀ ਦੇ ਉੱਪਰ ਡਿੱਗੇ ਹਨ
ਭਾਏ ਫੱਟ ਗਿਰ ਸੱਟ ਲਗੀ ਪਰੇ ਮੂਰਛਾ ਪੂਮ
ਹੁਣ ਜਦੋਂ ਧਰਤੀ ਤੇ ਡਿੱਗੇ ਘੋੜਿਆਂ ਤੋਂ ਪਹਿਲਾਂ ਹੀ ਤੇਗਾਂ ਦੇ ਫੱਟ ਸਰੀਰ ਨੂੰ ਲੱਗੇ ਹੋਏ ਸਨ ਧਰਤੀ ਦੇ ਉੱਪਰ ਡਿੱਗਣ ਦੇ ਨਾਲ ਸਰੀਰ ਨੂੰ ਸੱਟ ਲੱਗੀ ਤੇ ਦੋਵੇਂ ਮੂਰਛਾ ਹੋ ਕੇ ਡਿੱਗ ਪਏ ਹਨ
ਚੋਪਈ ਤਬ ਸਿੰਘ ਕੋ ਕੱਚ ਸੋਜੀ ਆਈ
ਤੇ ਕੁਝ ਸਮੇਂ ਬਾਅਦ ਹੀ ਥੋੜੀ ਦੇਰ ਬਾਅਦ ਭਾਈ ਸੁੱਖਾ ਸਿੰਘ ਨੂੰ ਕੁਛ ਸੋਜੀ ਆਈ ਹੋਸ਼ ਦੇ ਵਿੱਚ ਆਏ ਹਨ
ਗਿੱਚੀ ਤਬ ਉਸ ਸਿੰਘ ਉਠਾਈ
ਹੁਣ ਜਦ ਭਾਈ ਸੁੱਖਾ ਸਿੰਘ ਨੂੰ ਹੋਸ਼ ਆਏ ਤੇ ਉਧਰ ਜਿਹੜੇ ਪਠਾਨ ਸੀ ਉਹ ਅਜੇ ਮੂਰਛਾ ਹੋਇਆ ਪਿਆ ਸੀ ਉਹਨੂੰ ਹੁਣ ਗਿੱਚੀ ਤੋਂ ਪਕੜਿਆ ਹੈ ਭਾਈ ਸੁੱਖਾ ਸਿੰਘ ਨੇ
ਚੱਕ ਸੰਜੋਏ ਦੇਈ ਪੇਟ ਤਸਾਏ
ਜਿਹੜਾ ਬੜਾ ਹੰਕਾਰ ਦੇ ਨਾਲ ਬੋਲ ਰਿਹਾ ਸੀ ਬੜਾ ਮਨ ਵਿੱਚ ਹੰਕਾਰ ਲੈ ਕੇ ਆਇਆ ਸੀ ਹੁਣ ਭਾਈ ਸੁੱਖਾ ਸਿੰਘ ਨੇ ਫੜ ਕੇ ਗਿੱਚੀ ਤੋਂ ਉਠਾ ਕੇ ਇਹਦੇ ਪੇਟ ਦੇ ਉਪਰੋਂ ਸੰਜੋਹ ਨੂੰ ਉੱਪਰ ਕਰਕੇ ਜਿਹੜੇ ਸਰੋਹੀ ਸੀ ਇਹਦੇ ਪੇਟ ਦੇ ਵਿੱਚ ਤਸਾ ਦਿੱਤੀ ਹੈ
ਦਿਲ ਅਰ ਰੁਕੜੇ ਗਈ ਵੈ ਖਾਏ
ਤੇ ਪਸਲੀਆਂ ਤੇ ਜਿਹੜੇ ਗੁਰਦੇ ਸਨ ਮਾਨੋ ਜਦੋਂ ਸਰੋਹੀ ਉਸ ਪਠਾਨ ਦੇ ਅੰਦਰ ਸਰੀਰ ਦੇ ਅੰਦਰ ਤਸਾ ਦਿੱਤੇ ਤੇ ਇਹਦੇ ਪਸਲੀਆਂ ਗੁਰਦੇ ਦਿਲ ਸਰੋਹੀ ਉਹ ਖਾ ਗਏ ਚੀਰ ਕੇ ਰੱਖ ਦਿੱਤੇ ਹਨ
ਹੋਸ ਦਈ ਉਸ ਕੇ ਮਦ ਪੇਟ
ਪੂਰਾ ਤਾਣ ਲਾ ਕੇ ਭਾਈ ਸੁੱਖਾ ਸਿੰਘ ਨੇ ਸਰੋਹੀ ਉਹਦੇ ਪੇਟ ਦੇ ਵਿੱਚ ਠੋਸ ਦਿੱਤੀ ਹੈ ਮਾਰ ਦਿੱਤੀ ਹੈ
ਆ ਤੇ ਓਜਰੀ ਕੱਢੀ ਸਮੇਟ
ਹੁਣ ਜਦੋਂ ਸਰੋਹੀ ਨੂੰ ਪੇੜ ਦੇ ਵਿੱਚੋਂ ਦੁਬਾਰਾ ਬਾਹਰ ਕੱਢਿਆ ਤੇ ਸਮੇਤ ਆਂਦਰਾਂ ਦੇ ਸਾਰਾ ਕੁਛ ਬਾਹਰ ਕੱਢ ਕੇ ਰੱਖ ਦਿੱਤਾ ਉਸ ਪਠਾਨ ਦਾ
ਸਤ ਗੁਰ ਰੱਖੀ ਖਾਲਸੇ ਲਾਜ ਫਤਿਹ ਬੁਲਾਈ ਉਠ ਸਿੰਘ ਗਾਜ
ਸਤਗੁਰ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਦੀ ਲਾਜ ਰੱਖੀ ਹੈ ਖਾਲਸੇ ਦੀ ਜਿੱਤ ਹੋਈ ਹੈ ਤੇ ਪਠਾਨ ਦਾ ਖਾਤਮਾ ਕਰਕੇ ਹੁਣ ਭਾਈ ਸੁੱਖਾ ਸਿੰਘ ਜੀ ਉੱਠੇ ਹਨ ਤੇ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦੋਹਰਾ ਇਤੇ ਮੁਗਲ ਸੋ ਬਦ ਪਇਓ ਹੁਤੋ ਜੋ ਅਤ ਗਰ ਬਾਤ
ਜਿਹੜਾ ਬੜਾ ਹੰਕਾਰੀ ਹੋ ਕੇ ਮੁਗਲ ਆਇਆ ਸੀ ਬੜਾ ਹੰਕਾਰ ਕਰਦਾ ਸੀ ਆਪਣੀ ਤਾਕਤ ਦਾ ਇਸ ਪ੍ਰਕਾਰ ਦੇ ਨਾਲ ਭਾਈ ਸੁੱਖਾ ਸਿੰਘ ਨੇ ਉਹਦਾ ਵੱਧ ਕਰ ਦਿੱਤਾ ਮਾਰ ਦਿੱਤਾ ਹੈ
ਰਤਨ ਸਿੰਘ ਨੇ ਤਿਮ ਲਿਖੀ ਜਿਮ ਸੁਨੀ ਸਿੰਘਨ ਤੇ ਬਾਤ
ਭਾਈ ਰਤਨ ਸਿੰਘ ਜੀ ਦੱਸਦੇ ਹਨ ਕਿ ਮੈਂ ਉਸੇ ਤਰ੍ਹਾਂ ਇਹ ਸਾਰੇ ਜਿਹੜੇ ਸਾਖੀ ਹੈ ਇਤਿਹਾਸ ਹੈ ਗੁਰੂ ਕੇ ਖਾਲਸੇ ਦਾ ਲਿਖਣਾ ਕੀਤਾ ਹੈ ਜਿਵੇਂ ਮੈਂ ਪ੍ਰਾਤਨ ਸਿੰਘਾਂ ਦੇ ਕੋਲੋਂ ਸੁਣਿਆ ਉਸੇ ਤਰ੍ਹਾਂ ਮੈਂ ਇੱਥੇ ਲਿਖਣਾ ਕੀਤਾ ਹੈ
ਜੋ ਭਾਈ ਫਤਿਹ ਬੁਲਾਏ ਸਿੰਘ ਪਿੱਛੇ ਮੁੜਿਓ
ਗੱਜ ਵੱਜ ਕੇ ਫਤਿਹ ਬੁਲਾ ਕੇ ਫਤਿਹ ਪ੍ਰਾਪਤ ਕਰਕੇ ਇਹ ਗੁਰੂ ਕਾ ਸੂਰਬੀਰ ਜੋਧਾ ਭਾਈ ਸੁੱਖਾ ਸਿੰਘ ਜੀ ਪਿੱਛੇ ਵੱਲ ਨੂੰ ਮੁੜਿਆ ਹੈ
ਦੌੜ ਸਿੰਘ ਵੱਲ ਖਾਲਸੋ ਤੋਰਿਓ
ਹੁਣ ਬੜੇ ਫੁਰਤੀ ਦੇ ਨਾਲ ਬੜੀ ਤੇਜ਼ੀ ਦੇ ਨਾਲ ਪਿੱਛੇ ਜਿੱਥੇ ਖਾਲਸਾ ਸੀ ਗੁਰੂ ਕੇ ਸਿੰਘ ਸਨ ਉਹਨਾਂ ਵਾਲੇ ਪਾਸੇ ਨੂੰ ਤੁਰਿਆ ਹੈ
ਉਤ ਤੈ ਗਿਲ ਜਨ ਹੱਲੋ ਕੀਓ
ਹੁਣ ਇਧਰ ਗਿਲਜਿਆਂ ਨੇ ਵੇਖਿਆ ਪਠਾਨਾਂ ਨੇ ਕਿ ਸਾਡਾ ਜਿਹੜਾ ਸਾਥੀ ਸੀ ਉਹ ਬੜੇ ਬੁਰੀ ਤਰ੍ਹਾਂ ਭਾਈ ਸੁੱਖਾ ਸਿੰਘ ਨੇ ਉਸ ਨੂੰ ਮਾਰ ਮੁਕਾਇਆ ਉਹਦਾ ਘਾਤ ਉਹਦਾ ਵੱਧ ਕਰ ਦਿੱਤਾ ਤੇ ਹੁਣ ਇਹ ਵੇਖ ਕੇ ਜਿਹੜੇ ਗਿਲਜੇ ਸਨ ਸਾਰੇ ਇਕੱਠੇ ਹੋ ਕੇ ਭਾਈ ਸੁਖਾ ਸਿੰਘ ਨੂੰ ਵੱਲ ਹੱਲਾ ਕਰਕੇ ਪਏ ਹਨ। ਭਾਈ ਸੁਖਾ ਸਿੰਘ ਜੀ ਰਣਨੀਤੀ ਨੂੰ ਜਾਣਦੇ ਸਨ, ਇਸੇ ਪ੍ਰਕਾਰ ਬੜੀ ਫੁਰਤੀ ਦੇ ਨਾਲ ਆਪਣੇ ਸਿੰਘਾਂ ਵਾਲੇ ਪਾਸੇ ਨੂੰ ਦੌੜ ਕੇ ਗਏ।
ਇਤ ਤੈ ਸਿੰਘਨ ਮੋਹਰੋ ਲੀਓ।
ਹੁਣ ਇਸ ਪ੍ਰਕਾਰ ਦੇ ਨਾਲ ਸਿੰਘ ਜਿਹੜਾ ਸੀ ਉਹ ਜੰਗਲ ਵਾਲੇ ਪਾਸੇ ਨੂੰ, ਜਿੱਥੇ ਸਿੰਘ ਰੁਕੇ ਹੋਏ ਸਨ ਦਰਿਆ ਦੇ ਪਰਲੇ ਕਿਨਾਰੇ ਤੇ, ਉਸ ਪਾਸੇ ਨੂੰ ਜਾ ਰਿਹਾ ਤੇ ਪਠਾਨ ਇਹ ਗਿਲਜੇ ਸਿੰਘ ਦਾ ਪਿੱਛਾ ਕਰਦੇ ਜਾ ਰਹੇ ਹਨ।
ਚੜਤ ਸਿੰਘ ਘੋੜਾ ਅੱਗੇ ਚਲਾਏ।
ਹੁਣ ਦੂਰੋਂ ਅੱਗੇ ਖੜਾ ਚੜਤ ਸਿੰਘ ਸਾਰਾ ਦੇਖ ਰਿਹਾ ਸੀ ਕਿ ਪਠਾਨ ਗਿਲਜੇ ਰਲ ਕੇ ਉਹ ਸੁਖਾ ਸਿੰਘ ਦੇ ਪਿੱਛੇ ਚੜਾਈ ਕਰਕੇ ਆ ਰਹੇ ਹਨ। ਹੁਣ ਇਹ ਬੜੀ ਤੇਜ਼ੀ ਦੇ ਨਾਲ ਬੜੀ ਫੁਰਤੀ ਦੇ ਨਾਲ ਘੋੜਾ ਅੱਗੇ ਲੈ ਕੇ ਵਧਿਆ ਹੈ।
ਵਹਾਂ ਗਈ ਲਿਓ ਗੈਲ ਚੜਾਏ।
ਸੁਖਾ ਸਿੰਘ ਦੇ ਕੋਲ ਪਹੁੰਚ ਕੇ ਆਪਣੀ ਬਾਂਹ ਅੱਗੇ ਕਰਕੇ ਬਾਂਹ ਦਾ ਸਹਾਰਾ ਦੇ ਕੇ ਘੋੜੇ ਤੇ ਬੜੀ ਫੁਰਤੀ ਦੇ ਨਾਲ ਸੁਖਾ ਸਿੰਘ ਨੂੰ ਚੜਾ ਲਿਆ ਹੈ।
ਸਿੰਘ ਜੀ ਕੋ ਲੈ ਆਏ ਉਰਾਰ।
ਹੁਣ ਭਾਈ ਸੁਖਾ ਸਿੰਘ ਨੂੰ ਉਰਾਰ ਦਰਿਆ ਦੇ ਪਰਲੇ ਕਿਨਾਰੇ ਤੇ ਭਾਈ ਚੜਤ ਸਿੰਘ ਲੈ ਕੇ ਪਹੁੰਚ ਗਿਆ।
ਗਿਲਜੇ ਹਟਾਏ ਉਸੇ ਹੀ ਪਾਰ।
ਹੁਣ ਉਧਰ ਗੁਰੂ ਕੇ ਸੋਰ ਬਿਰ ਜੋਧੇ ਹੱਥ ਦੇ ਵਿਚ ਬੰਦੂਕਾਂ ਲੈ ਕੇ ਜਿਹੜੇ ਤਿਆਰ ਬਰ ਤਿਆਰ ਖੜੇ ਸਨ ਨਿਸ਼ਾਨੇ ਸਾਧ ਕੇ, ਜਦੋਂ ਹੁਣ ਉਧਰ ਸਿੰਘਾਂ ਦੇ ਹੱਥ ਦੇ ਵਿਚ ਬੰਦੂਕਾਂ ਵੇਖੀਆਂ ਤੇ ਪਠਾਨ ਜਿਹੜੇ ਸਨ ਦਰਿਆ ਦੇ ਉਸੇ ਪਾਰ ਖੜ ਗਏ। ਇਨ੍ਹਾਂ ਦੀ ਹਿੰਮਤ ਨਹੀਂ ਹੋਈ ਕਿ ਅੱਗੇ ਹੋ ਕੇ ਮੁਕਾਬਲਾ ਕਰ ਸਕੀਏ, ਇਨ੍ਹਾਂ ਨੂੰ ਉਥੇ ਥਾਂ ਤੇ ਰੋਕ ਲਿਆ ਹੈ।
ਦੋਹਰਾ ਚੜਤ ਸਿੰਘ ਸੁਖਾ ਸਿੰਘ ਕੀ ਬਾਡੀ ਅਤਿਸ਼ੈ ਪ੍ਰੀਤ।
ਭਾਈ ਚੜਤ ਸਿੰਘ ਤੇ ਭਾਈ ਸੁਖਾ ਸਿੰਘ ਦੀ ਆਪਸ ਦੇ ਵਿਚ ਬਹੁਤ ਜ਼ਿਆਦਾ ਪ੍ਰੀਤ ਵਧ ਗਈ, ਬੜਾ ਪ੍ਰੇਮ ਵਧ ਗਿਆ, ਬਹੁਤ ਜਿਹੜਾ ਪਿਆਰ ਹੈ ਇੱਕ ਦੂਜੇ ਦੇ ਨਾਲ ਵਧਿਆ ਹੈ।
ਦੇਹੀ ਜਾਪਤ ਦੋਏ ਦੋਇਨ ਰਹਿਓ ਏਕ ਹੋਏ ਚੀਤ।
ਦੇਖਣ ਦੇ ਵਿਚ ਦੋਹਾਂ ਦੇ ਸਰੀਰ ਦੋ ਨਜ਼ਰ ਆਉਂਦੇ ਨੇ, ਪਰ ਮਾਨੋ ਪਿਆਰ ਇਸ ਤਰ੍ਹਾਂ ਪੈ ਗਿਆ ਕਿ ਦੋਹਾਂ ਦੀ ਜੋਤ ਇੱਕ ਹੋਵੇ, ਹਿਰਦਾ ਇੱਕ ਹੋਵੇ। ਦੇਖਣ ਨੂੰ ਸਰੀਰ ਦੋ ਨਜ਼ਰ ਆਉਂਦੇ ਹਨ, ਐਸਾ ਇੱਕ ਦੂਜੇ ਦੇ ਨਾਲ ਪ੍ਰੇਮ ਪਿਆ ਹੈ।
ਜੋ ਪਈ ਸਰਦਾਰ ਸਭੀ ਚੱਲ ਡੇਰੇ ਆਏ।
ਹੁਣ ਭਾਈ ਸੁਖਾ ਸਿੰਘ ਨੂੰ ਨਾਲ ਲੈ ਕੇ ਸਾਰੇ ਜਿਹੜੇ ਸਰਦਾਰ ਸਨ, ਜਿੱਥੇ ਇਨ੍ਹਾਂ ਨੇ ਆਪਣਾ ਨਿਵਾਸ ਕੀਤਾ ਹੋਇਆ ਸੀ, ਡੇਰਾ ਕੀਤਾ ਹੋਇਆ ਸੀ, ਉਸ ਸਥਾਨ ਤੇ ਚੱਲ ਕੇ ਆਏ ਹਨ।
ਇੱਕ ਇੱਕ ਘੋੜਾ ਸਭੀ ਲਿਆਏ।
ਹੁਣ ਭਾਈ ਸੁਖਾ ਸਿੰਘ ਦਾ ਜਿੱਥੇ ਆਸਣ ਸੀ, ਜਦੋਂ ਉੱਥੇ ਪਹੁੰਚੇ ਤੇ ਇੱਕ ਇੱਕ ਸਰਦਾਰ ਜਦੋਂ ਚੱਲ ਕੇ ਆਇਆ ਤੇ ਇੱਕ ਇੱਕ ਘੋੜਾ ਨਾਲ ਲੈ ਕੇ ਆਏ ਭਾਈ ਸੁਖਾ ਸਿੰਘ ਨੂੰ ਦੇਣ ਦੇ ਵਾਸਤੇ।
ਦੈ ਦੈ ਘੋੜੇ ਤਨ ਤਨ ਤੇ ਓ।
ਹੁਣ ਸਾਰਿਆਂ ਨੇ ਨਾਲੇ ਤਾਂ ਜਦੋਂ ਘੋੜੇ ਲਿਆਂਦੇ ਸੁਖਾ ਸਿੰਘ ਨੂੰ ਦੇਣ ਲਈ ਤੇ ਨਾਲੇ ਕਹਿੰਦੇ ਹਨ ਭਾਈ ਸੁਖਾ ਸਿੰਘ ਤੁਸੀਂ ਧਨ ਹੋ, ਧਨ ਹੋ, ਗੁਰੂ ਕੇ ਲਾਲ ਬਹੁਤ ਬਹਾਦਰੀ ਦੇ ਨਾਲ ਲੜਿਓ, ਧਨ ਹੋ।
ਸਿੰਘ ਚਾਹੇ ਦੁੱਖ ਕੰਨਿਆ ਬਖਸ਼ਿਓ।
ਹੁਣ ਭਾਈ ਸੁਖਾ ਸਿੰਘ ਜੀ ਜਿਹੜਾ ਦੋਸ਼ ਲੱਗਿਆ ਸੀ ਕੁੜੀ ਮਾਰਨ ਦਾ, ਸਾਰੇ ਕਹਿੰਦੇ ਸਨ ਕਿ ਤੂੰ ਕੁੜੀ ਮਾਰ, ਉਹ ਦੋਸ਼ ਜਿਹੜਾ ਲੱਗਿਆ ਹੋਇਆ ਸੀ ਉਹ ਦੋਸ਼ ਬਖਸ਼ਾਉਣ ਦੇ ਲਈ ਦੋਵੇਂ ਹੱਥ ਜੋੜ ਕੇ ਗੁਰੂ ਕੇ ਖਾਲਸੇ ਦੇ ਸਨਮੁਖ ਖੜੇ ਹੋਏ ਹਨ।
ਦੋਹਰਾ ਠਾਂਡ ਪਇਓ ਕਰ ਜੋਰ ਕਰ ਸਰਬ ਪੰਥ ਕੇ ਪਾਸ।
ਭਾਈ ਸੁਖਾ ਸਿੰਘ ਜੀ ਕਹਿਣ ਲੱਗੇ ਮੈਂ ਦੋਵੇਂ ਹੱਥ ਜੋੜ ਕੇ ਗੁਰੂ ਪੰਥ ਦੇ ਸਾਹਮਣੇ ਖੜਾ ਹਾਂ, ਗੁਰੂ ਪੰਥ ਦੇ ਸਾਹਮਣੇ ਬੜੇ ਨਿਮਰਤਾ ਦੇ ਨਾਲ ਮੈਂ ਅਰਜ ਕਰਦਾ, ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ।
ਲਿਓ ਖਾਲਸੋ ਮੇਲ ਗੱਲ ਕਰ ਦਈ ਖੁਸ਼ੀ ਅਰਦਾਸ।
ਕਹਿਣ ਲੱਗਾ ਮੇਰੇ ਤੇ ਕਿਰਪਾ ਕਰ ਦੇਵੋ, ਮੇਰੇ ਤੇ ਲੱਗਿਆ ਹੋਇਆ ਦੋਸ਼ ਉਹ ਮੁਆਫ ਕਰਕੇ ਮੈਨੂੰ ਖਾਲਸੇ ਦੇ ਨਾਲ ਮਿਲਾ ਲਵੋ, ਖਾਲਸੇ ਦੇ ਨਾਲ ਮਿਲਾ ਦੇਵੋ, ਐਸੀ ਮੇਰੇ ਤੇ ਕਿਰਪਾ ਕਰ ਦੇਵੋ। ਤੇ ਹੁਣ ਇਧਰ ਸਿੰਘਾਂ ਨੇ ਉਹ ਖੁਸ਼ੀ ਦੇ ਵਿਚ ਆਏ ਗੁਰੂ ਕਾ ਖਾਲਸਾ ਤੇ ਬੜੀ ਬਹਾਦਰੀ ਦੇ ਨਾਲ ਭਾਈ ਸੁਖਾ ਸਿੰਘ ਲੜਿਆ ਸੀ, ਅਸੀਂ ਸੇਵਾ ਕਰਨੀ ਚਾਹੁੰਦਾ ਸੀ ਜਿਹਦੇ ਨਾਲ ਮੇਰੇ ਮੱਥੇ ਤੇ ਲੱਗਿਆ ਦੋਸ਼ ਮਿਟ ਜਾਵੇ। ਹੁਣ ਗੁਰੂ ਕੇ ਖਾਲਸੇ ਨੇ ਅਰਦਾਸ ਕੀਤੀ, ਅਰਦਾਸ ਕਰਕੇ ਭਾਈ ਸੁਖਾ ਸਿੰਘ ਦਾ ਦੋਸ਼ ਬਖਸ਼ ਦਿੱਤਾ ਤੇ ਖਾਲਸੇ ਦੇ ਨਾਲ ਮਿਲਾ ਲਿਆ ਹੈ।
ਜੋ ਭਾਈ ਘੋੜੇ ਮੋੜ ਸਭੇ ਉਨ ਦਏ।
ਹੁਣ ਜਿਹੜੇ ਜਿਹੜੇ ਸਰਦਾਰ ਘੋੜੇ ਲੈ ਕੇ ਆਏ ਸਨ ਉਹ ਸਾਰਿਆਂ ਦੇ ਘੋੜੇ ਜਿਹੜੇ ਸਨ ਭਾਈ ਸੁੱਖਾ ਸਿੰਘ ਨੇ ਵਾਪਸ ਕਰ ਦਿੱਤੇ ਹਨ, ਮੋੜ ਦਿੱਤੇ ਹਨ।
ਸ਼ਾਮ ਸਿੰਘ ਕੇ ਹੁਣ ਰੱਖ ਲਏ।
ਕਹਿਣ ਲੱਗੇ ਕਿ ਇਹ ਜਿਹੜੇ ਘੋੜੇ ਹਨ ਤੁਹਾਡੇ ਕੀ ਤੇ ਮੇਰੇ ਕੀ, ਆਪਣੇ ਸਾਰਿਆਂ ਦੇ ਹਨ। ਇਸ ਪ੍ਰਕਾਰ ਦੇ ਨਾਲ ਕਹਿ ਕੇ ਉਹ ਸਰਦਾਰਾਂ ਦੇ ਘੋੜੇ ਜਿਹੜੇ ਵਾਪਸ ਕਰ ਦਿੱਤੇ ਤੇ ਸ਼ਾਮ ਸਿੰਘ ਦਾ ਪੁੱਤਰ ਖਵਾਉਂਦਾ ਸੀ ਭਾਈ ਸੁੱਖਾ ਸਿੰਘ, ਤੇ ਹੁਣ ਜਿਹੜੇ ਸ਼ਾਮ ਸਿੰਘ ਵੱਲੋਂ ਜਿਹੜੇ ਦੋ ਘੋੜੇ ਭੇਟਾ ਕੀਤੇ ਗਏ ਉਹ ਭਾਈ ਸੁੱਖਾ ਸਿੰਘ ਜੀ ਨੇ ਆਪਣੇ ਕੋਲ ਰੱਖ ਲਏ ਹਨ।
ਸ਼ਾਮ ਸਿੰਘ ਕੋ ਬੇਟੋ ਕਹਾਵੇ।
ਸ਼ਾਮ ਸਿੰਘ ਜੋ ਬੁੱਢਾ ਦਲ ਦਾ ਸਰਦਾਰ ਸੀ, ਮੁਖੀ ਸੀ, ਇਹ ਭਾਈ ਸੁੱਖਾ ਸਿੰਘ ਸਰਦਾਰ ਸ਼ਾਮ ਸਿੰਘ ਦਾ ਪੁੱਤਰ ਖਵਾਉਂਦਾ ਸੀ।
ਕਹਾ ਕਮੀ ਉਸ ਘੋੜ ਨੇ ਆਵੇ।
ਤੇ ਜਿਹੜਾ ਸਰਦਾਰ ਦਾ ਪੁੱਤਰ ਹੋਵੇ ਤੇ ਉਹਨੂੰ ਕਿਤੇ ਘੋੜਿਆਂ ਦੀ ਕਮੀ ਆ ਸਕਦੀ ਹੈ? ਉਹਦੇ ਕੋਲ ਘੋੜਿਆਂ ਦੀ ਕਮੀ ਰਹਿ ਸਕਦੀ ਹੈ?
ਦੋਹਰਾ ਸਾਖੀ ਸੁੱਖਾ ਸਿੰਘ ਕੀ ਸੁਣੀ ਸੁਦਈ ਲਿਖਾਏ।
ਹੁਣ ਅਖੀਰ ਵਿੱਚ ਭਾਈ ਰਤਨ ਸਿੰਘ ਜੀ ਭੰਗੋ ਲਿਖਦੇ ਹਨ ਕਿ ਭਾਈ ਸੁੱਖਾ ਸਿੰਘ ਜੀ ਦੀ ਜਿਹੜੀ ਸਾਖੀ ਸੀ ਜਿਵੇਂ ਮੈਂ ਗੁਰੂ ਕੇ ਖਾਲਸੇ ਦੇ ਪਾਸੋਂ ਸੁਣੇ ਉਹ ਮੈਂ ਉਸੇ ਪ੍ਰਕਾਰ ਦੇ ਨਾਲ ਇੱਥੇ ਲਿਖ ਦਿੱਤੀ ਹੈ।
ਰਤਨ ਸਿੰਘ ਔਰ ਕਹੇਂਗੋ ਸੋਈ ਸੁਣੋ ਚਿਤ ਲਾਏ।
ਹੁਣ ਭਾਈ ਰਤਨ ਸਿੰਘ ਜੀ ਭੰਗੋ ਕਹਿੰਦੇ ਹਨ ਅੱਗੇ ਅਜੇ ਹੋਰ ਭਾਈ ਸੁੱਖਾ ਸਿੰਘ ਜੀ ਦੇ ਬਹਾਦਰੀ ਦੇ ਕਾਰਨਾਮੇ ਹੋਰ ਅੱਗੇ ਜਿਹੜੇ ਹਨ ਉਹ ਮੈਂ ਲਿਖਾਂਗਾ। ਹੈ ਗੁਰੂ ਕੇ ਖਾਲਸਾ ਜੀ ਚਿੱਤ ਲਾ ਕੇ ਸੁਣਨਾ ਕਰੋ। ਇਸ ਪ੍ਰਕਾਰ ਦੇ ਨਾਲ ਭਾਈ ਸੁੱਖਾ ਸਿੰਘ ਜੀ ਨੇ ਉਸ ਪਠਾਨ ਦਾ ਬੜੀ ਦਲੇਰੀ ਦੇ ਨਾਲ ਮੁਕਾਬਲਾ ਕੀਤਾ, ਜਿਹੜਾ ਬੜਾ ਹੰਕਾਰ ਦੇ ਵਿੱਚ ਚੜ ਕੇ ਆਇਆ ਸੀ ਉਸ ਨੂੰ ਮਾਰ ਮੁਕਾਇਆ। ਐਸੀ ਸੇਵਾ ਕਰਕੇ ਤੇ ਆਪਣੇ ਤੇ ਲੱਗਿਆ ਹੋਇਆ ਦੋਸ਼ ਗੁਰੂ ਕੇ ਖਾਲਸੇ ਦੇ ਕੋਲੋਂ ਮੁਆਫ ਕਰਵਾਇਆ ਹੈ। ਸੋ ਸਮੇਂ ਦੇ ਮੁਤਾਬਕ ਇੱਥੇ ਹੀ ਪ੍ਰਕਰਨ ਦੀ ਸਮਾਪਤੀ ਹੈ। ਅੱਗੇ ਕੱਲ ਦੇ ਪ੍ਰਕਰਨ ਦੇ ਅੰਦਰ ਆਪਾਂ ਸਰਵਣ ਕਰਾਂਗੇ ਕਿ ਕਿਵੇਂ ਹੁਣ ਜਿਹੜੇ ਇਹ ਪਠਾਨ ਗਿਲਜੇ ਲਾਹੌਰ ਤੋਂ ਚੜ ਕੇ ਆਏ ਸਨ, ਦੇਖਣਾ ਚਾਹੁੰਦੇ ਸਨ ਕਿ ਗੁਰੂ ਕੇ ਸਿੱਖ ਕੈਸੇ ਹਨ, ਤੇ ਹੁਣ ਗੁਰਮਤਾ ਕਰਕੇ ਗੁਰੂ ਕਾ ਖਾਲਸਾ ਕਹਿਣ ਲੱਗਾ ਆਪਾਂ ਇਹਨਾਂ ਨੂੰ ਉੱਥੇ ਹੀ ਕਿਉਂ ਨਾ ਵਿਖਾ ਦਈਏ ਲਾਹੌਰ ਦੇ ਵਿੱਚ ਕਿ ਗੁਰੂ ਕਾ ਖਾਲਸਾ ਕੈਸਾ ਹੈ, ਹੁਣ ਕਿਵੇਂ ਅੱਗੇ ਇਹਨਾਂ ਦੇ ਨਾਲ ਜੰਗ ਕਰਦੇ ਹਨ ਆਪਾਂ ਅਗਲੇ ਪ੍ਰਕਰਨ ਦੇ ਅੰਦਰ ਸਰਵਣ ਕਰਾਂਗੇ।